ਹੋਇਆ ਹੈ
ਵਿਦ ਮੋਰ ਫੈਸ਼ਨ
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
ਮੋਰ ਆਲਟਰੇਸ਼ਨਸ
ਮੈਂ ਬਦਲਾਵਾ ਚਾਹਨੀ ਹੈ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
چوکی سردی گرمی بجلی بند یا پھر سیلاب دی ایمرجنسی جو مسئلے تے زندگی وچ آندے رہندے نے سٹی آف برمپٹن دا ایمرجنسی مینجمنٹ آفس شہریاں نوں ایہو جہے مسئلے نال نبڑن لئی تربیت دیندا ہے جدوں وی لوڑ ہووے اسی تہانوں تے تہاڈے ٹبر نوں چنگی تے سوکھی ول دینے آ تاکہ تسی کسی وی ایمرجنسی نوں چوکھے اعتماد نال نگا سکو تسی سانوں کمیونٹی وچ کام کردا ویکھ سکتے ہو ایمرجنسی نوں کیویں ویکھنا ہے کس چیز دی لوڑ پی سکدی ہے تے کس ویلے کی کرنا چاہیدا ہے اس سب دی جانکاری لئی وزٹ کرو brampton.ca/ prepared
लॉजी स्टेशन साइट हुन विकना शुरू हो गया है मिल्टन डाउनटाउन विच तुहाडी वक्की ते सोनी रिहायश जिहड़ी शुरू हुंदी है 490,490 च ते GTA दा सब तो वधिया मुल्ल है दो टावर आली इमारत सेंट्रल पोडियम तानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जिहड़ा तुहानू आराम नाल तुहाडियां मंजिलां तक पहुंचावेगा GTA दे उज्जवले भविष्य विच अज ही निवेश करो स्टेशन साइट .ca ते रजिस्टर करो
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋਅ ਪਲੋਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ CIBC ambitions made real
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਡਾਊਨਟਾਊਨ ਟੋਰਾਂਟੋ ਦੇ ਵਿੱਚ ਚਾਕੂ ਮਾਰੇ ਜਾਣ ਤੋਂ ਬਾਅਦ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। 911 ਉੱਤੇ ਬੇਮਤਲਬ ਦੀਆਂ ਕਾਲਸ ਕਰਨ ਵਾਲਿਆਂ ਨੂੰ ਹੁਣ ਹੋ ਸਕਦਾ ਹੈ ਜੁਰਮਾਨਾ। ਸਟੋਰ ਵਿੱਚ ਡਾਕਾ ਮਾਰਨ ਤੇ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲੇ 12 ਸਾਲਾ ਟੀਨੇਜਰ ਨੂੰ ਕੀਤਾ ਗਿਆ ਚਾਰਜ। ਅਮਰੀਕੀ ਜੱਜ ਨੇ ਪੰਨੂ ਮਾਮਲੇ 'ਚ ਸਬੂਤ ਦੇਣ ਦੀ ਨਿਖਿਲ ਗੁਪਤਾ ਦੀ ਕੀਤੀ ਅਪੀਲ ਰੱਦ। ਬਾਦਲਾਂ ਖਿਲਾਫ਼ ਸਬੂਤ ਅਦਾਲਤ 'ਚ ਪੇਸ਼ ਕਰਾਂਗਾ, ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਹੁਣ ਖ਼ਬਰਾਂ ਵਿਸਥਾਰ ਨਾਲ। ਡਾਊਨਟਾਊਨ ਟੋਰਾਂਟੋ ਦੇ ਵਿੱਚ ਵਾਟਰ ਫਰੰਟ ਨੇੜੇ ਵੀਰਵਾਰ ਰਾਤ ਨੂੰ ਚਾਕੂ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਹ ਕੁਇਨਸ ਕੁਏ ਵੈਸਟ ਤੇ ਸਪੈਟਿਨਾ ਐਵੀਨਿਊ ਦੇ ਏਰੀਆ ਦੇ ਵਿੱਚ ਇਹ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਰਾਤ 8:20 ਤੇ ਚਾਕੂ ਮਾਰਨ ਦੀ ਕਾਲ ਮਿਲੀ ਸੀ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਅਧਿਕਾਰੀਆਂ ਨੇ ਚਾਕੂ ਦੇ ਜ਼ਖ਼ਮ ਦੇ ਨਾਲ ਉਸਦੇ 40 ਸਾਲਾਂ ਦੇ ਇੱਕ ਵਿਅਕਤੀ ਨੂੰ ਲੱਭਿਆ। ਟੋਰਾਂਟੋ ਦੇ ਪੈਰਾਮੈਡਿਕਸ ਦਾ ਇਹ ਵੀ ਕਹਿਣਾ ਕਿ ਸੱਟਾਂ ਉਸਨੂੰ ਗੰਭੀਰ ਪਰ ਹੁਣ ਉਸਦੀ ਹਾਲਤ ਸਥਿਰ ਹੈ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਵੱਲੋਂ ਪੇਸ਼ ਮਤੇ ਨੂੰ ਪੀਲ ਰੀਜਨ ਦੇ ਵੱਲੋਂ ਪਾਸ ਕਰ ਦਿੱਤਾ ਗਿਆ। 911 ਉੱਤੇ ਖਾਮਖਾਂ ਕਾਲਸ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇ ਜਾਂ ਨਹੀਂ, ਇਸ ਵਾਸਤੇ ਜਾਂਚ ਕਰਨ ਦੇ ਲਈ ਮੇਅਰ ਸਟਾਫ ਲਗਾਉਣਾ ਚਾਹੁੰਦੇ ਨੇ। ਪੀਲ ਰੀਜਨਲ ਪੁਲਿਸ ਦਾ ਕਹਿਣਾ ਕਿ 911 ਉੱਤੇ ਰੋਜ਼ਾਨਾ ਉਨ੍ਹਾਂ ਨੂੰ 1800 ਕਾਲਸ ਆਉਂਦੀਆਂ ਨੇ, ਜਿਨ੍ਹਾਂ ਵਿਚ 40% ਤੋਂ ਵੀ ਵੱਧ ਬੇਮਤਲਬ ਦੀਆਂ ਕਾਲਸ ਹੁੰਦੀਆਂ ਨੇ। 911 ਦੀ ਵਰਤੋਂ ਸਿਰਫ ਐਮਰਜੈਂਸੀ ਦੇ ਲਈ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰੈਜ਼ੀਡੈਂਟਸ ਦੀ ਸੇਫਟੀ ਤੇ ਸੁਰੱਖਿਆ ਉਨ੍ਹਾਂ ਦੀ ਕਾਉਂਸਲ ਦੀ ਮੁੱਖ ਤਰਜੀਹ ਹੈ। ਨਾਰਥ ਯਾਰਕ ਦੇ ਵਿੱਚ ਇੱਕ ਕੰਸਟਰਕਸ਼ਨ ਸਾਈਟ ਉੱਤੇ ਕੈਮੀਕਲ ਰਿਸਣ ਦੇ ਕਾਰਨ 9 ਵਰਕਰਸ ਉਸਦੀ ਚਪੇਟ ਵਿੱਚ ਆ ਗਏ ਤੇ ਜਲਦ ਹੀ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ। ਵੀਰਵਾਰ ਸਵੇਰੇ 11 ਤੋਂ ਪਹਿਲਾਂ ਸ਼ੈਪਰਡ ਐਵੀਨਿਊ ਈਸਟ ਦੇ ਦੱਖਣ ਵੱਲ ਐਸਥਰ ਸ਼ਾਈਨਰ ਬੁਲੇਵਰਡ ਉੱਤੇ ਵਾਪਰੀ ਇਹ ਘਟਨਾ ਤੋਂ ਬਾਅਦ ਟੋਰਾਂਟੋ ਫਾਇਰ ਨੂੰ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਮਾਰਤ ਦੇ ਅੰਦਰ ਕਿਸੇ ਅਣਪਛਾਤੇ ਪ੍ਰੋਡਕਟ ਦਾ ਬੇਰਲ ਮਿਲਿਆ ਜਿਸ ਵਿਚੋਂ ਧੂੰਆਂ ਨਿਕਲ ਰਿਹਾ ਸੀ ਤੇ ਇਸਦੇ ਸੰਪਰਕ ਵਿਚ ਆਉਣ ਵਾਲੇ ਵਰਕਰਸ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ। ਮਾਮੂਲੀ ਜ਼ਖਮੀ ਹੋਣ ਕਾਰਨ ਪੈਰਾਮੈਡਿਕਸ ਦੇ ਵੱਲੋਂ 3 ਵਰਕਰਸ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਦੇ ਈਸਟ ਹਿੱਸੇ ਦੇ ਵਿਚ ਸਥਿਤ ਸਟੋਰ ਨੂੰ ਕਥਿਤ ਤੌਰ ਉਤੇ ਚਾਕੂ ਦੀ ਨੋਕ ਉਤੇ ਲੁੱਟਣ ਵਾਲੇ ਅਤੇ ਫਿਰ ਸਟੋਰ ਦੇ ਮੁਲਾਜ਼ਮ ਨੂੰ ਪਿੱਠ ਵਿਚ ਚਾਕੂ ਮਾਰਨ ਵਾਲੇ 12 ਸਾਲਾ ਲੜਕੇ ਨੂੰ ਚਾਰਜ ਕਰ ਲਿਆ ਗਿਆ। ਵੀਰਵਾਰ ਨੂੰ ਇਹ ਜਾਣਕਾਰੀ ਮਿਲੀ ਸੀ। ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ 10 January ਨੂੰ ਰਾਤ 10 ਕਿਸੇ ਕੋਲ ਚਾਕੂ ਹੋਣ ਦੀ ਖ਼ਬਰ ਦੇ ਕੇ ਡੈਨਫੋਰਡ ਤੇ ਵਿਕਟੋਰੀਆ ਪਾਰਕ ਐਵੀਨਿਊ ਇਲਾਕੇ ਵਿਚ ਸੱਦਿਆ ਗਿਆ ਸੀ। ਪੁਲਿਸ ਨੇ ਦਸਿਆ ਹੈ ਕਿ ਮਸ਼ਕੂਕ ਉਸ ਸਮੇਂ ਸਟੋਰ ਵਿਚ ਦਾਖਲ ਹੋਇਆ ਸੀ ਤੇ ਉਸਨੇ ਕੈਸ਼ ਰਜਿਸਟਰ ਉਤੇ ਜਾ ਕੇ ਪੈਸੇ ਦੀ ਮੰਗ ਕੀਤੀ ਸੀ। ਫਿਰ ਮਸ਼ਕੂਕ ਨੇ ਚਾਕੂ ਕੱਢ ਲਿਆ ਤੇ ਉਸਨੂੰ ਲਹਿਰਾਉਂਦਾ ਹੋਇਆ ਕਾਊਂਟਰ ਉਤੇ ਛਾਲ ਮਾਰ ਕੇ ਚੜ ਗਿਆ। ਮੁਲਾਜ਼ਮ ਨੂੰ ਜ਼ਖਮੀ ਹਾਲਤ ਦੇ ਵਿਚ ਹੁਣ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਮਰੀਕਾ ਦੀ ਧਰਤੀ ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚਨ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਸਬੂਤ ਮੁਹੱਈਆ ਕਰਵਾਉਣ ਦੀ ਬੇਨਤੀ ਨੂੰ ਅਮਰੀਕੀ ਜੱਜ ਨੇ ਰੱਦ ਕਰ ਦਿੱਤੈ। ਅਮਰੀਕਾ ਦੇ ਜ਼ਿਲ੍ਹਾ ਜੱਜ ਵਿਕਟਰ ਮੋਰੇਰੋ ਨੇ ਅੱਜ ਆਦੇਸ਼ ਦੇ ਵਿਚ ਗੁਪਤਾ ਦੇ ਵਕੀਲ ਦੀ ਇਸ ਕੇਸ ਵਿਚ ਸਬੂਤ ਪ੍ਰਦਾਨ ਕਰਨ ਦੀ ਬੇਨਤੀ ਨੂੰ ਵੀ ਰੱਦ ਕਰ ਦਿੱਤੈ। 52 ਸਾਲਾ ਗੁਪਤਾ ਤੇ ਸੰਗੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਦੇ ਵਿਚ ਅਮਰੀਕਾ ਦੀ ਧਰਤੀ ਤੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਵਿਚ ਭਾਰਤ ਸਰਕਾਰ ਦੇ ਕਰਮਚਾਰੀ ਦੇ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਇਆ। ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਪੰਜਾਬ ਵਿਰੋਧੀ ਪੈਂਤੜ ਅਤੇ ਕੰਮਾਂ ਦਾ ਪਰਦਾਫਾਸ਼ ਕਰਨ ਦਾ ਇਕ ਹੋਰ ਮੌਕਾ ਮਿਲੇਗਾ ਤੇ ਉਹ ਬਾਦਲਾਂ ਦੇ ਖਿਲਾਫ਼ ਸਬੂਤ ਅਦਾਲਤ ਵਿਚ ਪੇਸ਼ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ਼ ਇੱਥੋਂ ਦੀ ਅਦਾਲਤ ਵਿਚ ਮਾਣਹਾਨੀ ਦਾ ਹੁਣ ਕੇਸ ਦਾਇਰ ਕੀਤਾ ਗਿਐ ਤੇ 1 ਕਰੋੜ ਰੁਪਏ ਹਰਜਾਨੇ ਦੀ ਮੰਗ ਵੀ ਕੀਤੀ ਗਈ ਹੈ। ਅਦਾਲਤ ਨੂੰ ਦਿੱਤੀ ਅਰਜ਼ੀ ਦੇ ਵਿਚ ਉਨ੍ਹਾਂ ਨੇ ਭਗਵੰਤ ਮਾਨ ਤੇ ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਇੱਜ਼ਤ ਤੇ ਧੱਬਾ ਲਗਾਉਣ ਦਾ ਦੋਸ਼ ਲਗਾਇਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਡਾਊਨਟਾਊਨ ਟੋਰਾਂਟੋ ਦੇ ਵਿਚ ਚਾਕੂ ਮਾਰੇ ਜਾਣ ਤੋਂ ਬਾਅਦ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। 911 ਉਤੇ ਬੇਮਤਲਬ ਦੀਆਂ ਕਾਲਸ ਕਰਨ ਵਾਲਿਆਂ ਨੂੰ ਹੁਣ ਹੋ ਸਕਦਾ ਹੈ ਜੁਰਮਾਨਾ। ਸਟੋਰ ਵਿਚ ਡਾਕਾ ਮਾਰਨ ਤੇ ਮੁਲਾਜ਼ਮ ਨੂੰ ਜ਼ਖਮੀ ਕਰਨ ਵਾਲੇ 12 ਸਾਲਾ ਟੀਨੇਜਰ ਨੂੰ ਕੀਤਾ ਗਿਆ ਚਾਰਜ। ਅਮਰੀਕੀ ਜੱਜ ਨੇ ਪੰਨੂ ਮਾਮਲੇ 'ਚ ਸਬੂਤ ਦੇਣ ਦੀ ਨਿਖਿਲ ਗੁਪਤਾ ਦੀ ਕੀਤੀ ਅਪੀਲ ਰੱਦ। ਬਾਦਲਾਂ ਖਿਲਾਫ਼ ਸਬੂਤ ਅਦਾਲਤ 'ਚ ਪੇਸ਼ ਕਰਾਂਗਾ, ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੀ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
ਆਪਕੇ ਘਰ ਕੀ ਖੂਬਸੂਰਤੀ ਆਪਕਾ ਜ਼ੌਕ, ਖੂਬਸੂਰਤ ਦਿਲਕਸ਼ ਕਿਚਨ, ਕੈਬਨਿਟਸ, ਕਾਊਂਟਰ ਟਾਪਸ, ਬਾਥਰੂਮਸ, ਕੈਬਨਿਟਸ ਐਂਡ ਕਾਊਂਟਰਸ,
ਰਾਈਟ ਕਸਟਮ ਕੈਬਨੇਟਰੀ ਇੰਕ,
ਯੂਰੋਪੀਅਨ ਟੈਕਨੋਲੋਜੀ ਔਰ ਮੈਨੂਫੈਕਚਰਿੰਗ, ਕਿਸੇ ही किस्म का रेजिडेंशियल या कमर्शियल वुड वर्क। 3D स्क्रीन पर कस्टम डिजाइन का इंतखाब कीजिए, जदीद दौर का तकाजा।
राइट कस्टम कैबिनेटरी इंक।
स्पेशल प्रोमो 12 मंथ्स नो इंटरेस्ट नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की इजाजत है, जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
घर तो आपां एड्डा वड्डा इन्ना सोना ले लिया, हुण अप्लायंसेस भी हाई एंड ही लेने हैं।
हाँ, ब्रैम्पटन टीवी एंड अप्लायंसेस है ना, फ्रिज, स्टोव, डिशवॉशर, वॉशर एंड ड्रायर, एलईडी टीवी, सब इत्थों ही लवांगे। इन्हां तों वधिया प्राइसेस पूरे ब्रैम्पटन की टोरंटो च नहीं मिलनिया। कोई भी अप्लायंसेस खरीदो, पेमेंट भी 6 महीनियां च करनी है, वो भी बिना किसे ब्याज दे। होर ते होर डिलीवरी भी फ्री करनगे। कॉल ब्रैम्पटन टीवी एंड अप्लायंसेस 905-450-2828 2828।
सर्दियां ते बर्फबारी दे मौके ते जरूरी हदायतां बर्फबारी विच सड़क ते पार्किंग गैर कानूनी है। अपनी गड्डी सड़क तों हटा दवो तां कि स्नो प्लोअर बर्फ नूं हटा सके, नहीं तां गैर कानूनी पार्किंग ते टिकट दित्ती जावेगी, जुर्माना होवेगा ते गड्डी नूं जब्त कर लिया जावेगा। अपने इलाके विच बर्फ हटाउण दी अपडेट लई 311 ऐप ते ट्रैक करो। जेकर बर्फ हटाउण संबंधित मसला है तां 24 घंटे इंतजार करन तो बाद ही brampton.ca/snow ते शिकायत दर्ज करो।
तुसी सुन रहे हो द करंट अफेयर्स विद रमनजीत सिद्धू। इस प्रोग्राम च तुसी अपने व्यापार लई कारोबार लई एडवरटाइजमेंट दे सकते हो। इश्तिहार देने दे लई हुणे संपर्क करो साडी मार्केटिंग एसोसिएट शाजिया मलिक नूं 6472424746।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
The current affairs is the boss, swagat hai. Main Ramanjit Singh Sidhu, aaj din Shukrawar, Friday, de tarikh 12 January 2024. Sweer de 7:12 da sama. Te gallan baatan ਕਿੰਨਾ ਕੁ ਫਰਕ ਪੈਂਦਾ ਹੈ ਜੇ ਗੱਲ ਕੀਤੀ ਜਾਵੇ ਤੇ ਜਾਂ ਫਿਰ ਨਾ ਵੀ ਕੀਤੀ ਜਾਵੇ। ਉਹ ਸਟੂਡੀਓ ਦਾ ਨੰਬਰ ਇੱਕ ਵਾਰੀ ਮੈਂ ਸਾਂਝਾ ਕਰ ਲਾ, ਫਿਰ ਮੈਂ ਗੱਲ ਤੇ ਆਉਣਾ। 416-6-1778 ਸਾਡੇ ਸਟੂਡੀਓ ਦਾ ਨੰਬਰ। ਜੇਕਰ ਇਸ ਪ੍ਰੋਗਰਾਮ ਦੇ ਮੁਤਲਕ ਤੁਸੀਂ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਇਹ ਨੰਬਰ ਬਣਾ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵੀ ਹੋ ਸਕਦੇ ਹੋ ਤੇ ਆਪਣੀ ਗੱਲਬਾਤ ਵੀ ਤੁਸੀਂ ਸਾਂਝੀ ਕਰ ਸਕਦੇ ਹੋ। ਤੇ ਜੇਕਰ ਤੁਸੀਂ ਟੋਰਾਂਟੋ ਏਰੀਆ ਦੇ ਵਿੱਚ ਰੇਡੀਓ ਦੇ ਜ਼ਰੀਏ ਕੁਝ ਸਿਗਨਲ ਕਰਕੇ ਪ੍ਰੋਗਰਾਮ ਸੁਣਨ ਦੇ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ 647-872-4949 ਨੰਬਰ ਤੇ ਫੋਨ ਕਰਕੇ ਇਸ ਪ੍ਰੋਗਰਾਮ ਨੂੰ ਸਿੱਧਾ ਲਾਈਵ ਟੈਲੀਫੋਨ ਦੇ ਜ਼ਰੀਏ ਸੁਣ ਸਕਦੇ ਹੋ। ਇਸ ਦੇ ਉੱਪਰ ਕੱਲਾ ਕੱਲਾ ਜੀਵ ਬਿਨਾਂ ਤਨਖਾਹਾਂ ਤੋਂ ਮੈਡੀਕਲ ਤੋਂ ਛੁੱਟੀਆਂ ਤੋਂ ਵਕੇਸ਼ਨਾਂ ਤੋਂ ਝੂਠ ਤੋਂ ਸੱਚ ਤੋਂ ਰੱਬ ਤੋਂ ਸ਼ੈਤਾਨ ਤੋਂ ਹਰ ਚੀਜ਼ ਤੋਂ ਨਜਾਤ ਹਾਸਲ ਆ ਹਰ ਕਿਸੇ ਨੂੰ ਸਵਾਏ ਬੰਦੇ ਨੂੰ। ਬੰਦੇ ਲਈ ਕਈ ਕਿਸਮ ਦੇ ਰੱਬ ਭਗਵਾਨ ਦੇਵੀ ਦੇਵਤੇ ਬਣਾਉਣੇ ਪਏ ਆ ਤੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਇਹ ਦੇਵੀ ਦੇਵਤੇ ਅਸੀਂ ਵਸਾਏ ਹੋਏ ਹਾਂ। ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਇੱਕ ਇਲਾਕੇ ਦਾ ਦੇਵਤਾ ਜੇ ਦੂਜੇ ਨਾਲ ਇਕੱਠਾ ਹੋ ਜਾਵੇ ਤੇ ਖੂਨ ਖਰਾਬਾ ਹੋ ਜਾਂਦਾ। ਇੱਕ ਥਾਂ ਦਾ ਭਗਵਾਨ ਇੱਕ ਥਾਂ ਦਾ ਰੱਬ ਦੂਜੀ ਥਾਂ ਤੇ ਵੈਲਿਡ ਨਹੀਂ ਹੈ। ਇੱਕ ਥਾਂ ਦੀਆਂ ਰਸਮਾਂ ਦੂਜੀ ਥਾਂ ਦੇ ਉੱਤੇ ਕੋਈ ਅਹਿਮੀਅਤ ਨਹੀਂ ਰੱਖਦੀਆਂ। ਸਵੇਰੇ ਉੱਠ ਕੇ ਬਿੱਲੀ ਮੱਥੇ ਲਾ ਗਈ, ਬਿੱਲੀ ਨੇ ਰਾਹ ਕੱਟਤਾ ਤੇ ਕੋਈ ਬਿੱਲੀਆਂ ਨੂੰ ਘਰੇ ਪਾਲੀ ਬੈਠੇ ਨੇ। ਪਤਾ ਨਹੀਂ ਉਹ ਸਵੇਰੇ ਉੱਠ ਕੇ ਬਾਥਰੂਮ ਵੀ ਜਾ ਸਕਦੇ ਆ ਕਿ ਨਹੀਂ, ਜਿਹੜੇ ਲੋਕਾਂ ਨੇ ਘਰਾਂ ਚ ਬਿੱਲੀਆਂ ਪਾਲੀਆਂ ਹੋਣ ਜਾਂ ਹੋ ਸਕਦਾ ਦਰਵਾਜੇ ਮੂਹਰ ਦੀ ਬਿੱਲੀ ਲੰਘ ਜੇ, ਉਹ ਸਾਰਾ ਦਿਨ ਕਮਰੋ ਹੀ ਨਾ ਬਾਹਰ ਨਿਕਲਦੇ ਹੋਣ। ਕਿਸੇ ਲਈ 13 ਦਾ ਅੱਖਰ ਬੜਾ ਮਾੜਾ ਹੈ ਤੇ ਕਿਸੇ ਹੋਰ ਇਲਾਕੇ ਦੇ ਚਲੇ ਜਾਓ ਉੱਥੇ 13 ਦਾ ਅੱਖਰ ਸ਼ੁਭ ਹੋ ਜਾਂਦਾ। ਕਿਸੇ ਲਈ ਈਸਟ ਨੂੰ ਮੂੰਹ ਕਰਨਾ ਚੰਗਾ, ਕਿਸੇ ਲਈ ਵੈਸਟ ਨੂੰ ਮੂੰਹ ਕਰਕੇ ਪੂਜਾ ਪ੍ਰਾਰਥਨਾ ਕਰਨੀ ਚੰਗੀ ਆ। ਉਹਨਾਂ ਨੂੰ ਕਹੋ ਵੀ ਤੂੰ ਦੂਜੇ ਪਾਸੇ ਕਰ ਲਾ, ਤੂੰ ਦੂਜੇ ਪਾਸੇ ਕਰ ਲਾ, ਤੇ ਘਟਾ ਵੱਡੀ ਦਾ ਇੱਕ ਲੰਮਾ ਦੌਰ ਸ਼ੁਰੂ ਹੋ ਜਾਏਗਾ। ਅਸੀਂ ਇਹ ਜਾਣਦੇ ਹਾਂ ਸਿਰਫ ਤੇ ਸਿਰਫ ਭਵ ਸਾਗਰ ਵਿੱਚ ਵੀ ਮਨੁੱਖ ਫਸਿਆ ਹੋਇਆ, ਹੋਰ ਕੋਈ ਜੀਵ ਜੰਤੂ ਨੀ ਫਸਿਆ। ਸਵਰਗ ਨਰਕ ਦਾ ਲਾਲਚ ਵੀ ਇਸੇ ਨੂੰ ਹੀ ਆ, ਹੋਰ ਕਿਸੇ ਨੂੰ ਸਵਰਗ ਨਰਕ ਨਾਲ ਕੋਈ ਲੈਣਾ ਦੇਣਾ ਨੀ। ਅੱਛਾ ਕਈਆਂ ਨੂੰ ਇਹ ਵੀ ਹੈ ਕਿ ਮੀਟ ਨੂੰ ਹੱਥ ਲੱਗ ਗਿਆ, ਜਾਂ ਮਰੇ ਬੰਦੇ ਨੂੰ ਅਸੀਂ ਜਾ ਕੇ ਆਉਂਦੇ ਤੇ ਆ ਕੇ ਗੰਗਾ ਸਨਾਨ ਕਰੋ, ਨਹਾ ਲਓ, ਕਿੰਨੀਆਂ ਰਸਮਾਂ ਕਰੀ ਦੀਆਂ। ਸਿਰਫ ਇੱਕ ਬੰਦੇ ਦਾ ਧਰਤੀ ਤੋਂ ਔਰ ਹਰ ਜੀਵਨ ਨੇ ਖਤਮ ਹੋਣਾ, ਸਿਰਫ ਬੰਦੇ ਦੇ ਖਤਮ ਹੋਣ ਦੇ ਉੱਤੇ ਅਰਦਾਸਾਂ ਤੇ ਵਰਸ਼ਿਪ, ਪੂਜਾ ਪਾਠ, ਰਸਮ ਰਿਵਾਜ, ਕਿਰਿਆ ਦੋ ਦੋ ਤਿੰਨ ਤਿੰਨ ਸਾਲ ਚਲਾਉਣੀ ਪੈਂਦੀ ਹੈ। ਜਾਨਵਰ ਨੂੰ ਭਾਵੇਂ ਮਾਰ ਕੇ ਖਾ ਜਾਓ, ਕੋਈ ਸਵਰਗ ਨਰਕ ਨਹੀਂ ਉਹਦਾ ਹੋਇਆ। ਕਿੰਨੇ ਮੁਰਗਿਆਂ ਦਾ ਸਵਰਗ ਨਰਕ ਨਹੀਂ ਪਤਾ, ਕਿੰਨੇ ਹੋਰ ਜੀਵਾਂ ਦਾ ਨਹੀਂ ਪਤਾ, ਕਿੰਨੀਆਂ ਆਤਮਾਵਾਂ ਭਟਕਦੀਆਂ ਨੇ, ਕਿੰਨੀਆਂ ਨਹੀਂ ਭਟਕਦੀਆਂ। ਇਹ ਸਾਰੇ ਹਿਸਾਬ ਕਿਤਾਬ ਇਸ ਸਭ ਤੋਂ ਜ਼ਿਆਦਾ ਅਕਲ ਨੂੰ ਵਰਤਣ ਵਾਲੇ ਚੀਜ਼ ਦੀਆਂ ਸਮੱਸਿਆਵਾਂ ਨੇ। ਤੇ ਇੰਨੀਆਂ ਗੱਲਾਂ ਕਰਨ ਦੇ ਬਾਵਜੂਦ ਇੱਕ ਹੋਰ ਚੀਜ਼ ਨੋਟ ਕਰ ਲਿਓ ਕਿ ਸਿਰਫ ਤੇ ਸਿਰਫ ਜਿਉਣ ਵਾਸਤੇ ਵੀ ਇਸ ਨੂੰ ਮਰਨਾ ਪੈਂਦਾ, ਹੋਰ ਕੋਈ ਮਿਹਨਤ ਨਹੀਂ ਕਰ ਰਿਹਾ ਜਿਉਣ ਵਾਸਤੇ। ਅਸੀਂ ਰੋਜ਼ ਦਾ ਜੇ ਜੀਵਨ ਜਿਉਣਾ ਤਾਂ ਵੀ ਨੀਡ ਮਨੀ। ਅੱਜ ਦੁਨੀਆਂ ਦੇ ਉੱਤੇ ਮਨੁੱਖ ਹੀ ਐਸਾ ਜੀਵ ਬਚਿਆ ਜਿਹਦੀ ਜੇਬ ਚ ਜੇ ਪੈਸੇ ਦਾ ਹੋਣ ਜਾਂ ਉਹਨੇ ਅਗਲੇ ਜ਼ਮਾਨੇ ਦੇ ਕਰਜ਼ੇ ਬੋੜੇ ਹੋਣ, ਤਾਂ ਪੂਰੇ ਦੇ ਪੂਰੇ ਪਰਿਵਾਰ ਨਾਲ ਖੁਦਕੁਸ਼ੀਆਂ ਕਰਦਾ। ਇੱਥੇ ਹੁਣ ਵੀ ਇੰਡੀਆ ਚ ਮੈਂ ਛੋਟੇ ਹੁੰਦੇ ਤੋਂ ਖ਼ਬਰਾਂ ਪੜ੍ਹਦਾ ਆਇਆ, ਆ ਪਿਛਲੇ ਦਿਨੀ ਜਲੰਧਰ ਵਿੱਚ ਵੀ ਇਹ ਵਾਕਿਆ ਹੋਇਆ ਕਿ ਪੂਰੇ ਪਰਿਵਾਰ ਨੂੰ ਲਾਰ ਕੇ ਇੱਕ ਬੰਦੇ ਨੇ ਖੁਦਕੁਸ਼ੀ ਕੀਤੀ। ਦੋਤੀ ਵੀ ਸੀ ਉਹਦੇ ਘਰੇ ਆਈਆਂ, ਕੁੜੀਆਂ ਵੀ ਸੀ, ਘਰ ਵਾਲੀ ਵੀ ਸੀ, ਸਭ ਨੂੰ ਮਾਰਿਆ ਤੇ ਫਿਰ ਆਪ ਮਰਿਆ। ਫਿਕਰ ਦਾ ਕਿੰਨਾ ਸੱਚ ਹੈ, ਕਿੰਨਾ ਝੂਠ ਹੈ, ਬਾਕੀ ਜੀਵ ਜੰਤੂਆਂ ਚ ਕਿੰਨੀ ਕੁ ਪ੍ਰੋਬਲਮ ਹੈ। ਜਿੰਨੀ ਅਸੀਂ ਪੂਜਾ ਕੀਤੀ ਹੈ, ਜਿੰਨੇ ਸਾਡੇ ਕੋਲ ਦੇਵਤੇ ਹੈ, ਕਦੇ ਮੱਖੀਆਂ ਕੋਲੇ, ਕੀੜਿਆਂ ਕੋਲੇ, ਗਧਿਆਂ ਕੋਲੇ ਵੀ ਉਹਨੇ ਰੱਬ ਨਹੀਂ ਹੈਗੇ, ਉਹਨੇ ਗ੍ਰੰਥ ਨਹੀਂ ਹੈਗੇ, ਉਹਨੀਆਂ ਲੈਂਗੁਏਜ ਨਹੀਂ ਹੈਗੀਆਂ ਜਿੰਨੀਆਂ ਸਾਡੇ ਕੋਲ ਆ। ਤੇ ਗਰੀਬੀ ਜੇ ਦੇਖਣੀ ਹੋਵੇ ਤਾਂ ਮਨੁੱਖ ਦਾ ਆ ਕੇ ਹਾਲ ਦੇਖ ਲਓ ਦੁਨੀਆਂ ਦੇ ਉੱਤੇ, ਕਿ ਫੋੜੇ ਫਿੰਸੀਆਂ ਵੀ ਇਹਨੂੰ ਨਿਕਲਦੇ ਆ, ਬਿਮਾਰੀਆਂ ਵੀ ਇਹਨੂੰ ਪੈਂਦੀਆਂ ਨੇ, ਟ੍ਰੈਜਿਕ ਸਟੋਰੀਜ਼ ਵੀ ਇਹਦੇ ਕੋਲ। ਮਤਲਬ ਕਿ ਪੂਰਾ ਤਾਰਾ ਬਾਣਾ ਸਮਝਣਾ ਹੈ ਤੇ ਮੈਂ ਲੈ ਕੇ ਆਊਂਗਾ ਗੱਲ ਜਦੋਂ ਮਾਡਰਨ ਸਾਇੰਟਿਸਟ ਕੀ ਕਹਿੰਦੇ ਆ। ਅੱਜ ਤੋਂ ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਇਸ ਧਰਤੀ ਦੇ ਵਿੱਚ ਇੰਨੇ ਗੁੰਜਾਇਸ਼ ਹੈ ਕਿ ਜਿੰਨਾ ਇਹਦੇ ਉੱਤੇ ਜੀਵਨ ਪੈਦਾ ਹੋ ਗਿਆ, ਜਿੰਨਾ ਵੀ ਪੈਦਾ ਹੋਊਗਾ ਉਹ ਰਹਿਣਾ ਉਹਦੇ ਅੰਦਰ ਹੀ ਸਰਕਲ ਚ, ਸਾਨੂੰ ਲੱਗਦਾ ਕਿ ਬਹੁਤ ਹੋ ਗਿਆ, ਪਰ ਉਹ ਸਾਰਿਆਂ ਦੀਆਂ ਲੋੜਾਂ, ਦਿਸ ਅਰਥ ਕੈਨ ਫੀਡ ਆਲ ਯੂਰ ਨੀਡਸ, ਆਲ ਯੂਰ ਨੀਡਸ, ਸਾਡੀਆਂ ਸਾਰੀਆਂ ਜ਼ਰੂਰਤਾਂ ਇਸ ਧਰਤੀ ਦੇ ਉੱਤੇ ਪੂਰੀਆਂ ਹੋ ਸਕਦੀਆਂ। ਸਾਡੇ ਲਾਲਚ ਦੀ ਢਿੱਡ ਭਰਨਾ ਇਹਦੇ ਹੱਥ ਚ ਨਹੀਂ। ਲਾਲਚ ਇੱਕ ਬਿਮਾਰੀ ਹੈ, ਲਾਲਚ ਇੱਕ ਬਿਮਾਰੀ ਹੈ। ਅਦਰਵਾਈਜ਼ ਜ਼ਰੂਰਤਾਂ ਜੇ ਕੀੜੇ ਮਕੌੜਿਆਂ ਹਾਥੀਆਂ ਦੀ ਵੀ ਪੂਰੀਆਂ ਕਰਤੀਆਂ, ਵੇਲ ਦੀਆਂ ਵੀ ਪੂਰੀਆਂ ਕਰਤੀਆਂ, ਤੇ ਤੁਹਾਡੀਆਂ ਵੀ ਹੋ ਜਾਣੀਆਂ, ਪਰ ਸਾਨੂੰ ਮਾਰਦਾ ਤੇ ਲਾਲਚ ਮਾਰਦਾ। ਦੂਜਾ ਹੁਣ ਜਿੰਨੀ ਤਰੱਕੀ ਕੀਤੀ ਉਹਦੇ ਉੱਤੇ ਸਾਇੰਟਿਸਟ ਕੀ ਕਹਿੰਦੇ ਨੇ, ਬਕਮਿੰਸਟਰ ਫਿਊਲਰ ਉਹ ਆਪਣੇ ਗੱਲ ਕਰਦੇ ਆ, ਕਹਿੰਦੇ ਕਹਿੰਦੇ ਇਟ ਇਜ਼ ਨਾਓ ਹਾਈਲੀ ਫੀਸੀਬਲ ਟੂ ਟੇਕ ਕੇਅਰ ਆਫ ਐਵਰੀਬਡੀ ਔਨ ਅਰਥ ਐਟ ਅ ਹਾਇਰ ਸਟੈਂਡਰਡ ਆਫ ਲਿਵਿੰਗ ਦੈਨ ਐਨੀ ਹੈਵ ਐਵਰ ਨੋਨ। ਹੁਣ ਕਹਿੰਦਾ ਸਾਇੰਸ ਨੇ ਇੰਨੀ ਤਰੱਕੀ ਕਰਕੇ ਸਾਡੇ ਇੰਨੇ ਖਜ਼ਾਨੇ ਭਰਪੂਰ ਕੀਤੇ ਹੋਏ ਨੇ ਕਿ ਇਸ ਵਕਤ ਅਸੀਂ ਦੁਨੀਆਂ ਦੇ ਹਰੇਕ ਆਦਮੀ ਨੂੰ ਇੱਕ ਬਿਹਤਰ ਜੀਵਨ ਦੇ ਸਕਦੇ ਹਾਂ। ਤੁਸੀਂ ਕਹੋਗੇ ਨਾ ਵੀ $2 $3 ਕੀ ਜੋਬ ਨੀ ਬਦਲੀ, ਬਦਲੀ ਨੀ ਇੱਥੇ, ਪਰ ਅੱਜ ਪੂਰੀ ਦੁਨੀਆਂ ਦੇ ਵਿੱਚ ਪੂਰੀ ਹਿਊਮੈਨਿਟੀ ਨੂੰ ਇੱਕ ਬੈਟਰ ਸਟੈਂਡਰਡ ਆਫ ਲਿਵਿੰਗ ਦਿੱਤੇ ਜਾਣ ਦੇ ਖਜ਼ਾਨੇ ਭਰੇ ਪਏ ਨੇ। ਸਿਰਫ ਦਿਮਾਗੀ ਬਿਮਾਰੀਆਂ ਨੇ ਕਿ ਚੋਰੀ ਕਰਨ ਦੀ ਆਦਤ ਪਈ ਹੈ ਵੀ ਚੋਰੀ ਕਰ ਕਰਕੇ ਘਰ ਚ ਇਕੱਠਾ ਕਰੀ ਚੱਲੂ। ਆ ਜਿੰਨੇ ਮੰਤਰੀ ਸੰਤਰੀ ਜੇ ਬਣਨੇ ਹੈ ਇਹ ਅੱਧਿਆਂ ਤੋਂ ਵੱਧ ਤੇ ਇਹੀ ਜਗਾਰ ਲਾਉਣ ਆਏ ਹੋਏ ਨੇ ਕਿ ਬਸ ਜੇਬਾਂ ਭਰ ਲਈਏ। ਗੱਲ ਲੋੜ ਹੈ ਹੀ ਨੀ ਉਹਨਾਂ, ਉਹ ਇਨਸਿਕਿਉਰਿਟੀ ਹੈ ਔਰ ਉਨੇ ਵਧੀ ਜਾਂਦੀ ਹੈ ਜਿੰਨਾ ਤੁਸੀਂ ਮਾਲ ਲੈ ਕੇ ਤੁਰੋਗੇ। ਇਹਦੇ ਤੇ ਬਾਬੇ ਨਾਨਕ ਦੀ ਕਹਾਣੀ ਸੁਣਾਵਾਂਗੇ, ਕਹਿੰਦੇ ਇਟ ਇਜ਼ ਨੋ ਲੋਂਗਰ ਹੈਜ਼ ਟੂ ਬੀ ਯੂ ਔਰ ਮੀ, ਕਹਿੰਦੇ ਹੁਣ ਇਹ ਨਹੀਂ ਹੈ ਕਿ ਜਾਂ ਤੂੰ ਜਿਉਏਗਾ ਜਾਂ ਮੈਂ ਜਿਉਏਗਾ, ਹੁਣ ਦੋਨਾਂ ਦੇ ਢਿੱਡ ਭਰ ਜਾਣੇ, ਇੰਨਾ ਖਾਣ ਨੂੰ ਹੈਗਾ, ਦੋਨਾਂ ਦੀ ਐਸ਼ੋ ਇਸ਼ਰਤ ਦਾ ਪੂਰਾ ਸਮਾਨ ਹੈ। ਗਰਮੀਆਂ ਚ ਗਰਮੀ ਨਹੀਂ ਲੱਗਣੀ, ਸਰਦੀਆਂ ਚ ਠੰਡ ਨਹੀਂ ਲੱਗਣੀ, ਹਰੇਕ ਜੋਗਿਆ ਇੰਨਾ ਹੋ ਚੁੱਕਿਆ ਹੈ। ਸੈਲਫਿਸ਼ਨੈਸ ਇਜ਼ ਅਨਨੈਸੈਸਰੀ, ਹੁਣ ਜਿਹੜੀ ਖੁਦਗਰਜ਼ੀ ਹੈ, ਜਿਹੜਾ ਸਵਾਰਥ ਹੈ, ਇਹ ਫਜ਼ੂਲ ਹੈ, ਇਹਨੂੰ ਛੱਡ ਦੇ। ਜੇ ਆਪਾਂ ਫਾਰਮੂਲਾ ਕਰਨੇ ਬਸ ਇਨਸਿਕਿਉਰਿਟੀ ਤੇ ਲਾਲਚ ਮਾਰ ਜਾਣਾ, ਵਾਰ ਇਜ਼ ਆਬਸੋਲੀਟ, ਵਾਰ ਐਕਚੁਅਲੀ ਓਬਸੋਲੀਟ ਹੋ ਚੁੱਕਿਆ, ਹੁਣ ਲੜਨ ਤੇ ਮਰਨ ਦੀ ਲੋੜ ਨਹੀਂ ਹੈ, ਇੱਕ ਦੂਜੇ ਦੇ ਢਿੱਡ ਪਾੜਨ ਦੀ ਲੋੜ ਨਹੀਂ ਹੈ ਕਿ ਜੇ ਉਹ ਖਾਊਗਾ ਤਾਂ ਮੈਂ ਭੁੱਖਾ ਮਰੂੰਗਾ. ਇਟ ਇਜ਼ ਅ ਮੈਟਰ ਆਫ ਕਨਵਰਟਿੰਗ ਹਾਈ ਟੈਕਨੋਲੋਜੀ ਫਰੋਮ ਵੈਪਨਰੀ ਟੂ ਵੈਪਨਰੀ. ਹੁਣ ਤਾਂ ਕਹਿੰਦੇ ਸਾਨੂੰ ਸਿਰਫ ਇਹ ਸੋਚਣਾ ਚਾਹੀਦਾ ਕਿ ਹਥਿਆਰਾਂ ਦੀ ਬਜਾਏ ਤਕਨੀਕ ਦਾ ਇਸਤੇਮਾਲ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਹੋਣਾ ਚਾਹੀਦਾ. ਬਸ ਇੰਨੀ ਕੁ ਚੀਜ਼ ਸਿੱਖ ਲਓ, ਬਾਕੀ ਭੜੋਲੇ ਭਰੇ ਪਏ ਨੇ, ਹੋਰ ਸਾਰਾ ਕੁਝ ਠੀਕ ਹੋ ਜਾਣਾ. ਪਰ ਇਹੀ ਚੀਜ਼ ਸੈੱਟ ਨਹੀਂ ਆ ਰਹੀ. ਕਹਿੰਦੇ ਇੰਨੀਆਂ ਤਾਂ ਦੁਨੀਆ ਦੇ ਉੱਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਹੀ ਨਹੀਂ ਹੈਗੀਆਂ. ਵੀ ਡੋਂਟ ਹੈਵ ਦੈਟ ਨੰਬਰ ਆਫ ਸਪੀਸੀਜ਼ ਔਨ ਅਰਥ ਐਜ ਹਿਊਮਨ ਬੀਂਗਸ ਹੈਵ ਦੇਵੀਜ਼ ਐਂਡ ਦੇਵਤਾ. ਜਿੰਨੇ ਸਾਡੇ ਦੇਵੀ ਦੇਵਤੇ ਨੇ ਉਹਨੇ ਤਾਂ ਹੁਣ ਧਰਤੀ ਤੇ ਪ੍ਰਜਾਤੀਆਂ ਵੀ ਨਹੀਂ, ਕਿਉਂਕਿ ਕਰੋੜਾਂ ਦੇ ਵਿੱਚ ਤਾਂ ਅਸੀਂ ਦੇਵੀ ਦੇਵਤੇ ਬਣਾਈ ਬੈਠੇ ਹਾਂ. ਸੋ ਇਹ ਇੱਕ ਆਪਣੇ ਆਲੇ ਦੁਆਲੇ ਸਿਰਜਿਆ ਹੋਇਆ ਸਿਵਾਏ ਇੱਕ ਜਾਲ ਤੋਂ ਹੋਰ ਕੁਝ ਵੀ ਨਹੀਂ ਹੈ. ਇੰਨੀ ਕੀ ਤਾਂ ਮਨੁੱਖ ਦੀ ਪ੍ਰੈਜਡੀ ਜਾਪਦੀ ਹੈ. ਤੇ ਗੱਲ ਲਾਲਚ ਵਾਲੀ ਸੀਗੀ, ਹਨਾ, ਕਿ ਲਾਲਚ ਕਿੱਥੋਂ ਤੱਕ ਆਪਾਂ ਵਧਾ ਲਿਆ ਤੇ ਕਿੱਥੋਂ ਤੱਕ ਆਪਾਂ ਲੈ ਗਏ. ਪਿੱਛੇ ਗੱਲ ਮੇਰੇ ਕੋਲ ਯਾਦ ਸੀ, ਆਪਾਂ ਫੇਰ ਕਰ ਲਾਂਗੇ. ਹਾਲ ਦੀ ਘੜੀ ਬਸ ਇਹੀ ਹੈ ਕਿ ਇੱਕ ਗੀਤ ਦਾ ਸਮਾਂ ਤੇ ਅਗਲੇ ਹਿੱਸੇ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਦਿਲਚਸਪ ਵਿਸ਼ਿਆਂ ਤੇ ਗੱਲ ਕਰਾਂਗੇ. ਉਹਦੇ ਵਿੱਚ ਹੈ AI ਇਨਫੋਰਮੇਸ਼ਨ ਟੈਕਨੋਲੋਜੀ ਦਾ ਇਹ ਯੁੱਗ ਹੈ ਤੇ ਇਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਕਾਫੀ ਵੱਧ ਗਈ. ਉਸ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਾੜੇ ਕੰਮਾਂ ਲਈ ਵੀ ਇਸਤੇਮਾਲ ਹੋਣਾ, ਕਿਉਂਕਿ ਹੁਣ ਤੱਕ ਅਸੀਂ ਜਿੰਨੀ ਕੁ ਤਰੱਕੀ ਕੀਤੀ ਉਹ ਚ ਜਿੰਨਾ ਹਥਿਆਰ ਬਣਾਇਆ ਬਹੁਤੇ ਤਾਂ ਅਸੀਂ ਪੁੱਠੇ ਕੰਮ ਹੀ ਕੀਤੇ ਆ ਸਾਇੰਸ ਤੇ ਨੌਲੇਜ ਦੇ ਨਾਲ. ਤੇ ਹੁਣ ਵੀ ਕਹਿੰਦੇ ਗਾਜ਼ਾ ਦੀ ਜਿਹਦੇ ਉੱਤੇ ਬੰਬਾਰੀਆਂ ਹੋ ਰਹੀਆਂ ਨੇ, ਜੋ ਫਲਸਤੀਨ ਦੇ ਵਿੱਚ ਗੁਜ਼ਰ ਰਹੀ ਹੈ, ਉੱਥੇ ਵੀ AI ਦਾ ਦੁਰਵਰਤੋਂ ਹੋ ਰਹੀ ਹੈ. ਤੇ ਉਹ ਦੁਰਵਰਤੋਂ ਕਿਸ ਕਿਸਮ ਦੀ, ਇਹਦੇ ਤੇ ਸਾਡੇ ਨਾਲ ਸੈਮ ਗੁਰਵਿੰਦਰ 8 ਵਜੇ ਤੋਂ ਅਗਲੇ ਸਮੇਂ ਦੌਰਾਨ ਅਸੀਂ ਗੱਲਬਾਤ ਕਰਾਂਗੇ. ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਨਿਹਾਲ ਸਾਹਿਬ ਸਾਡੇ ਪ੍ਰੋਗਰਾਮ ਚ ਸ਼ਾਮਲ ਹੋਣਗੇ. ਸੋ ਇਹਨਾਂ ਬੇਨਤੀਆਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ. ਪਹਿਲਾਂ ਮੈਂ ਸਾਹਿਬ 647-202-3 ਨੰਬਰ, ਮੈਂ ਭਟਨਾਗਰ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਸਟੀਟਿਊਸ਼ਨਲ ਪ੍ਰਾਈਵੇਟ ਸੈਲਫ ਇੰਪਲੋਇਡ ਡੈਟ ਕੰਸੋਲੀਡੇਸ਼ਨ ਐਕੁਇਟੀ ਲਾਈਨ ਆਫ ਕ੍ਰੈਡਿਟਸ ਫਸਟ ਐਂਡ ਸੈਕਿੰਡ ਮਾਰਗੇਜ ਨਿਊ ਇਮੀਗ੍ਰੈਂਟ ਐਂਡ ਰੀਫਾਈਨਾਂਸ ਵਰਗੀਆਂ ਸੇਵਾਵਾਂ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ. ਸਟੂਡੀਓ ਦਾ ਨੰਬਰ 416-620-1778 416-620-1778 ਤੇ ਇੱਕ ਗੀਤ ਤੇ ਉਸ ਤੋਂ ਬਾਅਦ ਅੱਜ ਦੀਆਂ ਖ਼ਬਰਾਂ ਦੇ ਉੱਤੇ ਗੱਲਬਾਤ ਕਰਾਂਗੇ. ਥੋੜੀ ਜਿਹੀ ਸਟੇਟ ਪਾਵਰ ਤੇ ਪਾਵਰ ਮੈਕਨਿਜ਼ਮ ਨੂੰ ਲੈ ਕੇ ਚਿੰਤਾ ਵਾਲੀਆਂ ਲੋਕ ਖ਼ਬਰਾਂ ਆਈਆਂ ਤੇ ਉਹਨਾਂ ਦੀ ਚਰਚਾ ਇਸ ਗੀਤ ਤੋਂ ਬਾਅਦ. Thank you.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। आज हम जंगली हयात को खाना खिलाने पर बात करेंगे। ब्रैम्पटन में जंगली हयात को खाना खिलाना सख्ती से मना है। जानवरों को खाना फराहम ना करें और ना ही खाना बाहर छोड़ें। और अपने गार्बेज बिन्स को गैराज या शेड के अंदर रखें और अपने ग्रीन बिन्स को फूड वेस्ट के लिए इस्तेमाल करें। मजीद मालूमात के लिए brampton.ca/animalservices पर विजिट करें।
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओह पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC, ambitions made real।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जिहड़ी शुरू हुंदी है $4,90,490 च ते GTA दा सब तो वधिया मुल है। दो टावरां वाली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है, जिहड़ा तुहानू आराम नाल तुहाडियां मंजिलां तक पहुंचावेगा। GTA दे उज्जवले भविष्य विच अज ही निवेश करो। स्टेशन साइट
The Current Affairs with Ramanjit Sidhu, रोज की ताज़ा खबरें और उनका विश्लेषण बेहतरीन थॉट्स के साथ हर सुबह 7 to 9 only on E-Awaaz Radio. इस प्रोग्राम को आप हमारी वेबसाइट www.eawaaz.com और हमारी ऑफिशियल ऐप E-Awaaz पर भी सुन सकते हैं। प्रोग्राम में बात करने के लिए या फिर किसी इंक्वायरी के लिए आप कॉल करें 416-620-1778।
तुसी सुन रहे हो द करंट अफेयर्स विद रमनजीत सिद्धू। इस प्रोग्राम च तुसी अपने व्यापार लई, कारोबार लई एडवरटाइजमेंट दे सकते हो। इश्तेहार देने दे लई हुणे संपर्क करो साडी मार्केटिंग एसोसिएट शाजिया मलिक नूं 6472424746।
लर्न टू ड्राइव।
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affair.
The current affair is with the Swagat. I'm Ramanjit Sidhu. The whole Dalba Tari Mukhmam, the animal. You know, up ਇੱਥੇ ਰਿਹਾ ਮੈਂ ਇੰਡੀਆ ਦੇ ਵਿੱਚ ਤੇ ਮੈਂ ਕ੍ਰਾਈਮ ਰਿਪੋਰਟਿੰਗ ਕਰਦਾ ਰਿਹਾ ਤੇ ਮੇਰਾ ਚੰਡੀਗੜ੍ਹ ਪੁਲਿਸ ਨਾਲ ਵਾਹ ਪਿਆ, ਜਿਹਨੂੰ ਕਿ ਅਸੀਂ ਬਾਕੀ ਹੋਰ ਸਟੇਟਾਂ ਦੀ ਪੁਲਿਸ ਦੇ ਹਿਸਾਬ ਨਾਲ ਕਾਫ਼ੀ ਲਾਅ ਅਬਾਈਡਿੰਗ ਇਨ ਦਾ ਫੀਸ ਦੇ ਨੇ। ਤਕਰੀਬਨ ਬਾਹਰਲੇ ਮੁਲਕਾਂ ਦੇ ਰਸਤੇ ਤੇ ਜਾਣ ਵਾਲੀ ਪੁਲਿਸ ਮੰਨ ਲੈਂਦੀ ਸੀ, ਟ੍ਰੈਫਿਕ ਦਾ ਬੜਾ ਕੰਟਰੋਲ ਸੀ। ਪਰ ਪੁਲਿਸ ਟੋਰਚਰ ਦੀ ਗੱਲ ਕਰੀਏ ਕਿ ਪੁਲਿਸ ਆਮ ਹੀ ਥਪੜਾ ਦਿੰਦੀ ਸੀ ਬੰਦਿਆਂ ਨੂੰ, ਫਿਰ ਹੌਲੀ ਹੌਲੀ ਕੈਮਰੇ ਜੇ ਲੱਗਣ ਲੱਗ ਗਏ ਤੇ ਕੈਮਰਿਆਂ ਤੋਂ ਹਟ ਕੇ ਕਟਾਈ ਦਾ ਕੰਮ ਦੇਖਿਆ। ਮੇਰੇ ਮੂਹਰੇ ਇੱਕ ਦੋ ਵਾਰ ਇਹੋ ਜਿਹੀ ਕਿਤੇ ਗੱਲਾਂ ਹੋਈਆਂ ਜਦੋਂ ਥਪੜੇ ਥੁਪੜੇ ਕਿਸੇ ਦੇ ਮਾਰਤੇ ਪੁਲਿਸ ਨੇ। ਫਿਰ ਅਸੀਂ ਉਹ ਵੀਡੀਓ ਵਗੈਰਾ ਦੇਖਿਆ ਕਰ ਰਹੀਆਂ ਤਾਂ ਪੁਲਿਸ ਟੋਰਚਰ ਦੀਆਂ ਗੱਲਾਂ ਪੰਜਾਬ ਭਾਰਤ ਵਿੱਚ ਆਮ ਹੀ ਸੁਣਦੇ ਸੀ ਕਿ ਪੁਲਿਸ ਬੜੀ ਜ਼ਾਲਮ ਹੈ, ਲੋਕਾਂ ਨੂੰ ਕੁੱਟਦੀ ਹੈ, ਮਾਰਦੀ ਹੈ। ਉਸ ਤੋਂ ਪਹਿਲਾਂ ਪੰਜਾਬ ਪੁਲਿਸ ਦਾ ਇੱਕ ਇਤਿਹਾਸ ਰਿਹਾ ਪੁਲਿਸ ਮੁਕਾਬਲਿਆਂ ਦਾ, ਚਾਹੇ ਉਹ ਨਕਸਲਾਈਟ ਲਹਿਰ ਹੋਵੇ, ਬਾਅਦ ਵਿੱਚ ਖਾਲਿਸਤਾਨ ਲਹਿਰ ਆਈ, ਉਹਦੇ ਵਿੱਚ ਵੀ ਨਕਸਲਾਈਟ ਤੇ ਖਾਲਿਸਤਾਨ ਦੇ ਵਿੱਚ ਵੀ ਦੋਨੋਂ ਹੀ ਹਥਿਆਰਬੰਦ ਤਰੀਕੇ ਨਾਲ ਲੜੀਆਂ ਗਈਆਂ। ਤੇ ਫਿਰ ਸਰਕਾਰ ਨੂੰ ਬੜਾ ਸੋਹਣਾ ਰਸਤਾ ਤੇ ਆਇਆ ਮੌਕੇ ਦੇ ਨੂੰ ਕਿ ਆ ਰਾਹ ਜੇ ਨੌਜਵਾਨੀ ਅਖਤਿਆਰ ਕਰ ਲਵੇ ਤੇ ਸਾਨੂੰ ਇਹ ਕੰਟਰੋਲ ਕਰਨਾ ਜ਼ਿਆਦਾ ਸੌਖਾ, ਤੇ ਉਹਦੇ ਵਿੱਚ ਝੂਠੇ ਮੁਕਾਬਲਿਆਂ ਦਾ ਇੱਕ ਦੌਰ ਚੱਲਿਆ। ਇੱਕ ਖਾਸ ਮਾਹੌਲ ਹੈ ਜਿਹਦੇ ਵਿੱਚ ਝੂਠੇ ਮੁਕਾਬਲੇ ਚੱਲੇ। ਉਹ ਤੋਂ ਬਾਅਦ ਹੁਣ ਨਵਾਂ ਮਾਹੌਲ ਆ ਗਿਆ। ਇੱਕ ਯੂਪੀ ਵੇਲੇ ਲੋਕਾਂ ਨੇ ਬੜਾ ਕਿਹਾ ਕਿ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਐਨਕਾਊਂਟਰ ਐਨਕਾਊਂਟਰ ਜੇ ਕਰਨ ਲੱਗ ਗਈ। ਇਹ ਮੀਡੀਆ ਬੜੀ ਸ਼ਰਾਰਤੀ ਚੀਜ਼ ਹੈ, ਹੌਲੀ ਹੌਲੀ ਲੋਕਾਂ ਦੇ ਮਨ ਤੇ ਚਿਤਾ ਦਿੰਦਾ ਕਿ ਗੁੰਡਿਆਂ ਨਾਲ ਜੇ ਇਨਸਾਫ਼ ਕਰਨਾ ਤੇ ਸ਼ਰੇਆਮ ਗੋਲੀ ਮਾਰ ਦੋ ਤੇ ਲੋਕ ਇਹ ਵੀ ਸੋਚਦੇ ਵੀ ਇਹ ਗੱਲ ਬੜੀ ਠੀਕ ਹੈ ਕਿਉਂਕਿ ਭੀੜ ਦਾ ਜਿਹੜਾ ਦਿਮਾਗ ਹੈ ਨਾ ਉਹ ਥੋੜੀ ਦੇਰ ਵਾਸਤੇ ਹੁੰਦਾ ਲੋਕ ਕਿਸੇ ਨਾਲ ਬਹੁਤੀ ਦੇਰ ਨਹੀਂ ਖੜਦੇ ਹੁੰਦੇ ਅੱਧਾ ਪੌਣੇ ਘੰਟੇ ਚ ਫੈਸਲਾ ਕਰਾਉਣਾ ਕਰਾ ਲਓ ਬਾਅਦ ਵਿੱਚ ਨਹੀਂ ਅਸੀਂ ਆਉਂਦੇ ਅੱਜ ਹੀ ਬੰਦੇ ਨੂੰ ਜਿੰਦਾ ਚਲਾ ਦਾਂਗੇ ਬਸ ਪੂਰੀ ਬਸਤੀ ਚਲਾ ਦਾਂਗੇ ਜੇ ਮਹੀਨੇ ਬਾਅਦ ਤੁਹਾਡੀ ਕੋਈ ਨਾਲ ਖੜਨ ਦੀ ਗੱਲ ਆ ਗਈ ਫਿਰ ਤੁਮ ਕੌਣ ਔਰ ਹਮ ਇਹ ਭੀੜ ਦਾ ਇਨਸਾਫ਼ ਦੀ ਇੱਕ ਤਬੀਅਤ ਹੀ ਐਸੀ ਹੁੰਦੀ ਹੈ ਹੁਣ ਪੰਜਾਬ ਦੇ ਵੱਲ ਵੀ ਇਹੋ ਜਿਹਾ ਇੱਕ ਦੌਰ ਚੱਲ ਪਿਆ ਜਿੱਥੇ ਪੁਲਿਸ ਦੇ ਹੱਥੋਂ ਦੂਜੇ ਤੀਜੇ ਦਿਨ ਖ਼ਬਰ ਆ ਜਾਂਦੀ ਹੈ ਕਿ ਗੋਲੀ ਚੱਲੀ ਅਦਰਵਾਈਜ਼ ਮੈਂ ਖਾਲਿਸਤਾਨ ਦੀ ਲਹਿਰ ਤੋਂ ਬਾਅਦ ਏਦਾਂ ਪੁਲਿਸ ਦੇ ਮੁਕਾਬਲੇ ਹੁੰਦੇ ਨਹੀਂ ਸੀ ਵੇਖੇ ਭਾਰਤ ਵਿੱਚ ਬੰਬੇ ਵੱਲ ਛੱਡ ਕੇ ਮਹਾਰਾਸ਼ਟਰ ਦੀ ਪੁਲਿਸ ਵੱਲੋਂ ਛੱਡ ਕੇ ਬਾਕੀ ਹੋਰ ਥਾਵਾਂ ਤੇ ਦੰਬਲ ਦੀ ਘਾਟੀ ਤੇ ਘਾਟੀ ਰਿਵਾਜ਼ ਸੀ ਤੇ ਪਰ ਮੇਰੇ ਮਨ ਤੇ ਇਹ ਪ੍ਰਭਾਵ ਸੀ ਕਿ ਬੜੀ ਜਹਾਲ ਕਿਸਮ ਦੀ ਜ਼ਾਲਮ ਕਿਸਮ ਦੀ ਪੁਲਿਸ ਹੈ ਜੇ ਅਸੀਂ ਉਹਨੂੰ ਵੈਸਟ ਦੇ ਹਿਸਾਬ ਨਾਲ ਵੇਖੀਏ ਜਦੋਂ ਵੈਸਟ ਚ ਆਏ ਤੇ ਆ ਕੇ ਸਾਰ ਕਹਿਣ ਵਾਲੀ ਪੁਲਿਸ ਮਿਲੀ ਸਾਡੇ ਲੋਕ ਅਕਸਰ ਜਿਹੜੇ ਇਧਰੋਂ ਜਾਂਦੇ ਵੀ ਰਹੇ ਆ ਉਹ ਵੀ ਕਹਿੰਦੇ ਸੀ ਕਿ ਬਾਹਰਲੇ ਮੁਲਕਾਂ ਦੀ ਪੁਲਿਸ ਵੇਖੋ ਬਾਹਰਲੇ ਮੁਲਕਾਂ ਦੀ ਪੁਲਿਸ ਵੇਖੋ ਕਰਦੇ ਕਰਦੇ ਮੈਂ ਪੱਤਰਕਾਰੀ ਚ ਆ ਗਿਆ ਆ ਕੇ ਜਦੋਂ ਮੈਂ ਹੁਣ ਦੇਖਿਆ ਤਾਂ ਮੈਨੂੰ ਇੱਥੇ ਪੁਲਿਸ ਦੇ ਵਿੱਚ ਵੀ ਪਤਾ ਲੱਗਿਆ ਕਿ ਸਟੇਟ ਕਿਵੇਂ ਇਹਨੂੰ ਲੁਕਵੇ ਛਿਕਵੇ ਢੰਗ ਨਾਲ ਇੱਥੇ ਪੁਲਿਸ ਦੀ ਪਾਵਰ ਬਹੁਤ ਹੈ ਕੱਲਾ ਹੀ ਪੁਲਿਸ ਵਾਲਾ ਇੱਕ ਗੱਡੀ ਲੈ ਕੇ ਜਾਂਦਾ ਹੋਵੇ ਤੇ ਕਿਤੇ ਲਾਈਟਾਂ ਲਾ ਦੇਵੇ ਨਾ ਜੰਗਲਾਂ ਚ ਖੜ ਕੇ ਵੀ ਲਾਈਟਾਂ ਬਲਦੀਆਂ ਹੁਣ ਇੱਕ ਤਾਂ 3-4 ਕਿਲੋਮੀਟਰ ਤੋਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਉਹ ਅੱਗੇ ਕਿਤੇ ਪਹੁੰਚਦੀ ਗੱਡੀ ਹੈ ਦੋ ਪੁਲਿਸ ਵਾਲਿਆਂ ਦੀ ਲੋੜ ਨਹੀਂ ਹੈ ਕੈਨੇਡਾ ਵਿੱਚ ਦੋ ਪੁਲਿਸ ਵਾਲਿਆਂ ਦੀ ਲੋੜ ਨਹੀਂ ਹੈ ਇੱਕੋ ਹੀ ਗੱਡੀ ਖੜੀ ਹੋਵੇ ਤੇ ਉਹ ਵੀ ਜੇ ਕਿਤੇ ਮਤਲਬ ਕਿ ਗੱਡੀ ਦੇ ਲਾਈਟਾਂ ਲਾ ਕੇ ਛੱਡ ਕੇ ਚੱਲਿਆ ਜਾਵੇ ਨਾ ਤੇ ਜਿੰਨਾ ਚਿਰ ਲਾਈਟਾਂ ਬਲਦੀਆਂ ਤੇ ਉਹ ਤੋਂ 2-2 ਘੰਟੇ ਬਾਅਦ ਵੀ ਲੋਕ ਸਪੀਡ ਨਹੀਂ ਚੱਕਦੇ ਇਹ ਆ ਇੱਥੋਂ ਦੀ ਪੁਲਿਸ ਇਹਨੂੰ ਰਿਸਪੈਕਟ ਕਹਿਣਾ ਇਹਨੂੰ ਫੀਅਰ ਕਹਿਣਾ ਇਹ ਤੁਹਾਡੇ ਹੱਥ ਚ ਹੈ ਕਿ ਪੁਲਿਸ ਦੀ ਇੰਨੀ ਰਿਸਪੈਕਟ ਹੈ ਕਿ ਪੁਲਿਸ ਦਾ ਇੰਨਾ ਦਬਦਬਾ ਫਿਰ ਇੱਥੇ ਮੈਂ ਦੇਖਿਆ ਕਿ ਪੁਲਿਸ ਨਾਲ ਕਿਸੇ ਦੀ ਕੋਈ ਘਟਨਾ ਹੋ ਗਈ ਜੇ ਕਿਸੇ ਘਟਨਾ 'ਚ ਪੁਲਿਸ ਮੁਲਾਜ਼ਮ ਮਾਰਿਆ ਜਾਵੇ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਉਸ ਦਿਨ ਹੋਰ ਕੋਈ ਕੰਮ ਨਹੀਂ ਕਰਦੇ ਫਿਊਨਰਲ 'ਚ ਪੂਰਾ ਗਾਜੇ ਗਾਜਿਆਂ ਨਾਲ ਪਹੁੰਚਦੇ ਆ ਮੈਨੂੰ ਲੱਗਿਆ ਕਿ ਰਮਨ ਜੀ ਇਸ ਤਰ੍ਹਾਂ ਪਹੁੰਚਦੇ ਆ ਤੇ ਇਹਦੇ ਤੇ ਗੱਲ ਕਰਨ ਦਾ ਮਤਲਬ ਤੂੰ ਇਹ ਚੰਗਾ ਨਹੀਂ ਸਮਝਦਾ ਮੈਂ ਕਿਹਾ ਨਹੀਂ ਗੱਲ ਕੁਛ ਹੋਰ ਹੈ ਇਹ ਇੰਨਾ ਟਾਈਮ ਕਿੱਥੋਂ ਕੱਢ ਲੈਂਦੇ ਆ ਪੁਲਿਸ ਸਟੇਟ ਨੂੰ ਰਿਪ੍ਰਜੈਂਟ ਕਰਦੀ ਆ ਜੇ ਕੋਈ ਡਾਕਟਰ ਮਾਰਿਆ ਜਾਵੇ ਇਸ ਤਰ੍ਹਾਂ ਹੀ ਜਾਣਗੇ ਛੁੱਟੀ ਲੈ ਕੇ ਔਰ ਇਹਨੂੰ ਵੀ ਛੱਡੋ ਜੇ ਕੋਈ ਸਿਕਿਉਰਿਟੀ ਗਾਰਡ ਮਾਰਿਆ ਜਾਵੇ ਉਹ ਵੀ ਆਪਣਾ ਫਰਜ਼ ਨਿਭਾ ਰਿਹਾ ਕਿਤੇ ਪਾਈਪਾਂ ਦੀ ਰਾਖੀ ਬੈਠਾ ਕਿਸੇ ਕੰਸਟਰਕਸ਼ਨ ਸਾਈਟ ਤੇ ਰਾਤ ਨੂੰ ਕੋਈ ਚੋਰੀ ਕਰਨ ਆਉਂਦੇ ਆ ਉਹ ਪਾਈਪਾਂ ਬਚਾਉਣ ਲਈ ਜਾਣ ਦੀ ਬਾਜ਼ੀ ਮਾਰਦੇ ਤੇ ਫਿਰ ਟਰੂਡੋ ਸਾਹਿਬ ਛੁੱਟੀ ਲੈ ਕੇ ਉੱਥੇ ਪਹੁੰਚ ਜਾਣਗੇ ਬੀਸੀਕਿਟੀ ਮੈਟ ਦੇ ਵਿੱਚ ਕਿ ਪਾਈਪਾਂ ਦੀ ਰਾਖੀ ਕਰਦਾ $22 ਘੰਟੇ ਦੇ ਉੱਤੇ ਕਿਸੇ ਸਿਕਿਉਰਿਟੀ ਏਜੰਸੀ ਦਾ ਕੰਮ ਕਰਦਾ ਬੰਦਾ ਉਹ ਕਿਤੇ ਜਾਨ ਹੀ ਵਾਰ ਕੇ ਗਿਆ ਨਾ ਫਿਰ ਨਹੀਂ ਜਾਣ ਲੱਗੇ ਦੇਖ ਲਓ ਤੁਸੀਂ ਚੈੱਕ ਕਰ ਲਓ ਜਿੰਨੀ ਵਾਰ ਵੀ ਕੈਨੇਡਾ ਵਿੱਚ ਹੋਇਆ ਉਹਦੇ ਤੇ ਇੱਕ ਵੱਡਾ ਸਮਾਗਮ ਹੁੰਦਾ ਤੇ ਮੈਂ ਇਹ ਕਹਿੰਦਾ ਕਿ ਜੇ ਇਹੀ ਸਟੈਂਡਰਡ ਹੈ ਆਪਣੇ ਵਤਨ ਲਈ ਜਾਂ ਆਪਣੇ ਫਰਜ਼ ਲਈ ਜੇ ਆਪਣੇ ਫਰਜ਼ ਲਈ ਜਾਨ ਦਬਾਉਂਦੇ ਆਪਣੇ ਫਰਜ਼ ਲਈ ਠੀਕ ਹੈ ਜੀ ਆਪਣਾ ਫਰਜ਼ ਪੂਰਾ ਕਰਦੇ ਜੇ ਤੁਸੀਂ ਜਾਨ ਦੀ ਬਾਜ਼ੀ ਲਾ ਜਾਂਦੇ ਤੇ ਉੱਥੇ ਪ੍ਰਾਈਮ ਮਿਨਿਸਟਰ ਨੂੰ ਜਾਣਾ ਚਾਹੀਦਾ ਜਾਂ ਫਿਰ ਇਹ ਕਾਣੀ ਗੱਲ ਨਹੀਂ ਕਰਨੀ ਚਾਹੀਦੀ ਜਾਂ ਫਿਰ ਹਰ ਜਗ੍ਹਾ ਜਾਓ ਕਿਉਂ ਉਹ ਵਰਕਰ ਨਹੀਂ ਉਹ ਤਾਂ ਤੁਹਾਡੇ ਦੇਸ਼ ਦੇ ਵਿੱਚ ਐਸਾ ਤੁਸੀਂ ਢਾਂਚੇ ਦੀ ਸਮਰਥਨ ਕਰਤਾ ਕਿ ਸਿਕਿਉਰਿਟੀ ਦੀ ਜੋਬ ਜਿਹੜੀ ਪੁਲਿਸ ਦੀ ਹੁੰਦੀ ਹੈ ਪਰ ਲੱਖ-1.5 ਲੱਖ ਦੇਣਾ ਹੈ ਇੱਥੇ 50,000 ਚ ਬੰਦਾ ਆ ਜਾਂਦਾ ਯਾਰ $22 ਤੇ ਜਿੰਨੇ ਮਰਜ਼ੀ ਸਟੂਡੈਂਟ ਖੜਾ ਦੋ ਉੱਥੇ ਲਿਜਾ ਕੇ ਤੁਸੀਂ ਕੱਚੇ ਪੱਕੇ ਇੰਡੀਅਨ ਇੱਥੇ ਬਥੇਰੇ ਤੁਰੇ ਫਿਰਦੇ ਹੋਣੇ ਆ ਮੈਂ ਵੀ ਸਿਕਿਉਰਿਟੀ ਦਾ ਕੋਰਸ ਕੀਤਾ ਮੇਰੀ ਵੀ ਪਾਰਲੀਮੈਂਟ ਹਿੱਲ ਦੇ ਬਾਹਰ ਵਿੰਟਰ ਲਿਊਡ ਚ ਡਿਊਟੀ ਮੈਂ ਲਾ ਕੇ ਦੇਖੀ ਹੈ ਤੇ $11 ਵੀ ਦਿੱਤੇ ਅਗਲੇ ਨੇ ਪੂਰੇ ਪੂਰੇ ਉਹ ਮੈਨੂੰ ਕਹਿੰਦੇ ਜੇ ਵੱਧ ਮਿਲਿਆ ਕਰਨ ਉੱਥੇ ਕਹਿੰਦੇ ਇਨਫੋਰਮੇਸ਼ਨ ਆਫਿਸਰ ਕਹਿੰਦਾ ਪਤਾ ਨੀ ਕਾਹਤੇ ਲਿਖ ਕੇ ਕਾਹਤੇ ਅੰਗੂਠਾ ਲਵਾ ਲਿਆ ਮੈਂ ਵੀ ਮੈਂ ਤੁਸੀਂ ਇੱਕ ਵਾਰੀ ਕਰਕੇ ਤਾਂ ਦੇਖੋ ਮੈਂ ਵੀ ਦੇਖਾ ਤੀਜੀ ਦੁਨੀਆ ਚ ਐਕਸਪਲੋਇਟੇਸ਼ਨ ਹੁੰਦੀ ਹੈ ਕਿ ਨਹੀਂ ਜਦੋਂ ਮੈਂ ਆਪ ਉਹਦੇ ਵਿੱਚ ਲੰਘੂਗਾ ਫੇਰ ਦੱਸਿਆ ਕਰੂੰਗਾ ਕਹਾਣੀ ਕਦੇ ਤਾਂ ਮੌਕਾ ਮਿਲੂਗਾ ਉਹ ਮਿਲ ਗਿਆ ਉਹ ਮੌਕਾ ਬਣਿਆ ਕਿ ਸਿਸਟਮ ਨੂੰ ਹੇਠੋਂ ਵੇਖਿਆ ਮੈਂ ਕਿਹਾ ਦੇਖਿਆ ਹੋਇਆ ਜੀ ਮੈਨੂੰ ਲੱਗਾ ਨਹੀਂ ਜੇ ਉਹਦੇ ਰਾਤ ਦੀ ਡਿਊਟੀ ਚ ਮੇਰੇ ਕੋਈ ਗੋਲੀ ਮਾਰ ਦਿੰਦਾ ਤਾਂ ਫੇਰ ਕੋਈ ਪ੍ਰਾਈਮ ਮਿਨਿਸਟਰ ਆਉਂਦਾ ਉਹਦੇ ਕਿ ਰਮਨ ਦੇ ਫਿਊਨਰਲ ਤੇ ਜਾਣਾ ਹੈ ਇਹ ਵੀ ਦੇਸ਼ ਦੀ ਰਾਖੀ ਕਰਦਾ ਹੀ ਗਿਆ ਮੇਰੇ ਫਿਊਨਰਲ ਤੇ ਆਇਓ ਫਿਰ ਉਹੀ ਸਤਿਕਾਰ ਦਿਓ ਅੱਛਾ ਦੂਜੇ ਇੱਕ ਹੋਰ ਹੈ ਫਿਊਨਰਲ ਤੇ ਹੀ ਆਉਣਗੇ ਕੱਲੇ ਇਹ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਨਹੀਂ ਚੱਕਣ ਲੱਗੇ ਐਡੇ ਨਿਰਦਈ ਸਿਸਟਮ ਹੈ ਇਹ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਨਹੀਂ ਚੱਕਣਗੇ ਤੇ ਨਾ ਹੀ ਉਹਦੀ ਵਿਧਵਾ ਦੀ ਉੱਥੇ ਹੀ ਆ ਕੇ ਦੋ ਕਹਿੰਦੀ ਫੇਰ ਗਈ ਬਾਈ ਆਟ ਗੋ ਆਊਟ ਯੂ ਕੰਟਰੀ ਬਾਹ ਕੰਟਰੀ ਤੇ ਜੇ ਮਾੜਾ ਮੋਟਾ ਪਿੱਟਣ ਦਾ ਮੈਡਲ ਪਿਆ ਕੇ ਫੜਾ ਕੇ ਪਾਰ ਵੱਜਣਾ ਅਗਲੇ ਨੇ ਉਹ ਚ ਵੀ ਫੋਟੋਆਂ ਤੁਹਾਡੀਆਂ ਛਪਣੀਆਂ ਉਹਦੀ ਵਾਈਫ ਨੂੰ ਤਾਂ ਮੁੜ ਕੇ ਜਿਸ ਵੇਲੇ ਸੜਕ ਤੇ ਜਾਂਦੇ ਨੂੰ ਪਛਾਣਨਾ ਹੀ ਨਹੀਂ ਉਹ ਮੈਂ ਹਿਊਮੈਨਿਟੇਰੀਅਨ ਪ੍ਰਾਈਮ ਮਿਨਿਸਟਰ, ਮੇਰੀ ਟਵੀਟ ਨੂੰ ਜਿੰਨੇ ਲਾਈਕ ਹੋ ਜਾਣੇ ਆ, ਉਹ ਤੋਂ ਬਾਅਦ ਟਵਿੱਟਰ ਤੇ ਰੋਟੀਆਂ ਖਾਈ ਜਾਣੀਆਂ ਨੇ, ਫੇਸਬੁੱਕ ਤੇ ਖਾਈ ਜਾਓ, ਮੁੜ ਕੇ ਫੋਲੋਇੰਗ ਤੇ ਜਾਂਦੀ ਹੈ, ਆਹੀ ਸਟਾਰਡਮ ਬਹੁਤ ਹੈ, ਬਾਅਦ ਚ ਰੋਟੀ ਖਾਣ ਜੋਗੀ, ਬਾਅਦ ਚ ਯੂਟਿਊਬ ਤੇ ਫਿਲਮਾਂ ਬਣਾਈ ਚੱਲੇ ਹੋ, ਤੁਹਾਨੂੰ ਤਾਂ ਕਾਹ ਨੀ ਰੋਟੀ ਮੁੱਕਣੀ। ਸੋ ਮੈਂ ਹੁਣ ਜਿਸ ਪਾਸੇ ਨੂੰ ਗੱਲ ਲੈ ਕੇ ਆਉਣੀ ਹੈ ਨਾ, ਵੀ ਹੈਵ ਟੂ ਬੀ ਵੈਰੀ ਵੈਰੀ ਸੀਰੀਅਸ ਅਬਾਊਟ ਇਟ ਕਿ ਵਟਸ ਗੋਇੰਗ ਔਨ। ਹਾਂਜੀ, ਪਿੱਛੇ ਜੇ ਇੱਕ ਬਿੰਗੋ ਮੂਵੀ ਡਿਊਟੀ ਲਗਾਉਂਦਿਆਂ ਹੋਇਆ ਕਹਿੰਦੇ ਗਾਰਡ ਆਫ ਆਨਰ ਦਿੱਤਾ ਸੀ, ਗੋਲੀ ਲੱਗ ਗਈ ਸੀ ਵਾਈਲ ਔਨ ਐਨਕਾਊਂਟਰ। ਬਿਲਕੁਲ, ਹੁਣ ਆਪਾਂ ਗੱਲ ਕੀ ਕਰ ਰਹੇ ਹਾਂ ਕਿ ਫਰਕ ਨਾ ਕਰੋ, ਜੇ ਪੁਲਿਸ ਦੇ ਵਿੱਚ K9 ਯੂਨਿਟ ਦਾ ਮੁਲਾਜ਼ਮ, ਜਿਹਨੂੰ ਆਪਾਂ ਐਨੀਮਲ ਕੈਟੇਗਰੀ ਚ ਲੈਣੀ ਹੈ, ਮੈਂ ਤਾਂ ਇੰਸਪੈਕਟਰ ਵਾਲੇ ਗੱਲ ਕਰਦਾ, ਜੇ ਉਹਦੀ ਵੀ ਕਿਤੇ ਮੌਤ ਹੁੰਦੀ ਹੈ ਨਾ, ਉੱਥੇ ਵੀ ਗਾਰਡ ਆਫ ਆਨਰ ਹੈ ਤੇ ਬਾਕੀਆਂ ਨੂੰ ਕਾਹਤੋਂ ਨਹੀਂ ਹੈਗਾ? ਵਾਈ ਪੁਲਿਸ, ਵਾਈ ਓਨਲੀ ਪੁਲਿਸ? ਜੇ ਇੱਕ ਡਾਕਟਰ ਹੈ, ਜੇ ਇੱਕ ਡਾਕਟਰ ਹੈ ਉਹ ਕਿਸੇ ਨੂੰ ਦੇਖਣ ਗਿਆ, ਜਾਂ ਉਹਦੇ ਕੋਲ ਕੋਈ ਮਰੀਜ਼ ਲੈ ਕੇ ਆਏ ਆ ਆਪਾਂ, ਕਿ ਉਹ ਬੜਾ ਅਗਰੈਸਿਵ ਹੈ, ਠੀਕ ਹੈ, ਜੇ ਅਗਰੈਸਿਵ ਮਰੀਜ਼ ਨੂੰ ਡਾਕਟਰ ਵੇਖ ਲਿਆ ਤੇ ਮਰੀਜ਼ ਦੇ ਉੱਤੇ ਲੱਗੇ ਕਿ ਮਰੀਜ਼ ਜਾਨਲੇਵਾ ਹਮਲਾ ਕਰਦਾ, ਤਾਂ ਡਾਕਟਰ ਆਪਣੇ ਚਾਕੂ ਨਾਲ ਉਹਦਾ ਗਲਾ ਵੱਢ ਦੇਵੇ ਤੇ ਡਾਕਟਰ ਬਚਦਾ ਨੀ? ਪਰ ਪੁਲਿਸ ਮੁਲਾਜ਼ਮ ਦੇ ਵਿੱਚ ਇਸ ਤਰ੍ਹਾਂ ਦੀ ਬਹੁਤ ਗੁੰਜਾਇਸ਼ ਹੈ ਕਿ ਪੁਲਿਸ ਹੱਥੋਂ ਬੰਦਾ ਮਾਰਿਆ ਜਾਵੇ, ਕਿ ਉਹ ਅਗਰੈਸਿਵ ਸੀਗਾ ਉਸ ਟਾਈਮ, ਖਤਰਾ ਸੀ। ਜੇ ਹੁਣ ਡਾਕਟਰ ਨੂੰ ਦੇਖਿਆ ਜਾਵੇ, ਉਹਦੇ ਨਾਲ ਜਿਹੜਾ 10 ਡਾਕਟਰਾਂ ਦਾ ਭੱਠਾ ਬਿਠਾ ਦੂ ਪਲੇਟਰਾਂ, ਜਿਹਦਾ ਪਹਿਲੇ ਡਾਕਟਰਾਂ ਦੀ ਸ਼ੋਰਟੇਜ ਚੱਲ ਰਹੀ ਹੈ, ਤੇ ਉਦੋਂ ਫਿਰ ਆਪਾਂ ਨੂੰ ਇਜਾਜ਼ਤ ਹੈ। ਜੇ ਹੁਣ ਮੈਂ ਤੁਰਿਆ ਜਾਂਦਾ ਕਿਤੇ, ਤੇ ਮੈਂ ਕਹਿ ਸਕਦਾ ਕਿ ਇਹ ਤੋਂ ਮੈਨੂੰ ਬੜਾ ਖਤਰਾ ਸੀ, ਇਹਦੇ ਹੱਥ 'ਚ ਚਾਕੂ ਸੀ, ਮੈਂ ਉਹਨੂੰ ਕਿਹਾ ਚਾਕੂ ਛੱਡ ਦੇ। ਹੁਣ ਏਦਾਂ ਦਾ ਮੈਂ ਕੈਂਪਿੰਗ ਕਰਨ 'ਚ ਲੈ ਜਾਵਾਂ, ਕੈਂਪਿੰਗ 'ਚ 2-4 ਬੰਦੇ ਬੈਠੇ ਆ, ਉੱਥੇ ਉਹਨਾਂ ਕੋਲ ਚਾਕੂ ਵੀ ਹੁੰਦਾ, ਕੁਹਾੜੀ ਵੀ ਹੁੰਦੀ ਹੈ ਲੱਕੜਾਂ ਪਾੜਨ ਵਾਲੀ। ਮੈਂ ਕਹਾਂ ਵੀ ਇੱਕ ਬੰਦਾ ਮੇਰੇ ਵੱਲ ਆਉਣ ਲੱਗਿਆ ਸੀ ਤੇ ਉਹਨੇ ਹੱਥ 'ਚ ਕੁਹਾੜਾ ਸੀ, ਮੈਂ ਉਹਦੇ ਸਿਰ 'ਚ ਗੋਲੀ ਮਾਰੀ, ਬਿਕੋਜ਼ ਆਈ ਵਾਜ਼ ਕੀ ਕਹਿੰਦੇ ਫਰਾਈਟਨਡ ਔਰ ਸਕੇਅਰਡ ਅਬਾਊਟ ਮਾਈ ਫੈਮਿਲੀ ਹੋਮ। ਯੈਸ, ਮਾਰ ਨਹੀਂ ਸਕਦਾ ਗੋਲੀ, ਮੈਂ ਉਹਦੇ ਹੱਥ ਚ ਕੁਹਾੜੀ ਆ। ਮੈਂ ਰਾਤ ਨੂੰ ਕੈਂਪਿੰਗ ਦੀ ਸਾਈਡ ਤੇ ਬੈਠਾ, ਉਹਨੇ ਸ਼ਰਾਬ ਪੀਤੀ ਆ, ਉਹ ਪਰਲੇ ਪਾਸੇ ਬੈਠਾ ਸ਼ਰਾਬ ਪੀ ਰਿਹਾ, ਮੈਂ ਵੀ ਪੀ ਰਿਹਾ, ਚਲੋ 11 ਵਜੇ ਤੱਕ ਬੈਠੇ ਆ। ਉਹ ਤੋਂ ਬਾਅਦ ਮੇਰੇ ਬੱਚੇ ਜਾਂ ਮੇਰਾ ਕੁੱਤਾ ਹੀ ਮੇਰੇ ਕੋਲ ਬੈਠਾ ਹੋਵੇ, ਮੈਂ ਕਿਹਾ ਹਾਂਜੀ ਉਹ ਬੰਦਾ ਆ ਰਿਹਾ ਸੀ, ਤੇ ਉਹ ਦਾਰੂ ਪੀ ਕੇ ਝੂਲਦਾ ਵੀ, ਉਹਦੇ ਹੱਥ ਚ ਕੁਹਾੜੀ ਵੀ ਆ, ਕੀ ਉਹ ਤੋਂ ਬਾਅਦ ਮੈਂ ਉਹਦੇ ਮੱਥੇ 'ਚ 3 ਗੋਲੀਆਂ ਮਾਰਾਂ ਟਕਾ ਦੀ? ਤੇ ਮੇਰੀ ਇਨਕੁਐਸਟ ਵੀ 10-10 ਸਾਲ ਲਮਕ ਜੂਗੀ? ਮਤਲਬ ਕਿ ਦ ਸਿਸਟਮ ਇਜ਼ ਸਕਿਊਡ। ਜਿਹਦੀ ਗੱਲ ਤੇ ਮੈਂ ਧਿਆਨ ਲਿਆਉਣਾ ਚਾਹੁੰਦਾ ਹੈ ਕਿ 2-3 ਅਜਿਹੀਆਂ ਗੱਲਾਂ ਹੋਈਆਂ, ਇੱਕ ਤਾਂ ਹੁਣ 2013 ਦੀ ਗੱਲ ਹੈ, 18 ਸਾਲ ਦਾ ਬੱਚਾ ਸੈਮੀ ਯਤੀਮ, ਇਹਦੇ ਨਾਲ ਕੀ ਇੰਸੀਡੈਂਟ ਵਾਪਰੀ ਹੈ? ਤੇ ਕੋਰੋਨਰਸ ਇਨਕੁਐਸਟ ਇਜ਼ ਸੈਟ ਟੂ ਬਿਗਿਨ ਔਨ ਫਰਾਈਡੇ ਨਾਓ ਟੂਡੇ ਇਨ ਟੋਰੋਂਟੋ ਇਨ ਟੂ ਦੀ ਪੁਲਿਸ ਸ਼ੂਟਿੰਗ ਡੈਥ ਆਫ ਅ ਡਿਸਟ੍ਰੌਟ ਟੀਨ ਔਨ ਐਨ ਐਮਟੀ ਸੀਟ ਕਾਰ ਮੋਰ ਦੈਨ 10 ਈਅਰਸ ਅਗੋ। ਅੱਜ ਤੋਂ 10 ਸਾਲ ਪਹਿਲਾਂ ਕਹਿੰਦੇ ਇਹ ਘਟਨਾ ਵਾਪਰਦੀ ਹੈ। ਇਹ 27 ਜੁਲਾਈ 2013 ਦੀ ਗੱਲ ਹੈ, ਹੁਣ ਤਾਂ 13 ਤੋਂ 14 ਹੀ ਆ ਗਿਆ, 10.5 ਸਾਲ ਹੋ ਗਏ ਇਹ। ਤੇ ਜੂਰੀ ਮੇਕ ਮੋਰ ਰਿਕਮੈਂਡੇਸ਼ਨ ਏਮਡ ਐਟ ਪ੍ਰੀਵੈਂਟਿੰਗ ਫੋਰ ਦ ਡੈਥ। ਹੁਣ ਸਟਰੀਟ ਕਾਰ ਦੇ ਵਿੱਚ ਇਹ ਇੱਕ ਲੜਕਾ ਸੀ, ਤੇ ਜੇਮਸ ਫੋਸੀਲੀਓ ਨਾਂ ਦੇ ਕਾਂਸਟੇਬਲ ਟੋਰਾਂਟੋ ਪੁਲਿਸ ਦੇ, ਇਹਦੇ ਤੇ ਇਹ ਮਾਮਲਾ ਚੱਲਿਆ ਕਿ ਇਹਦੇ ਉੱਤੇ ਕਈ ਗੋਲੀਆਂ ਚਲਾਈਆਂ ਉਹਨੇ, ਇਸ ਬੱਚੇ ਦੇ ਉੱਤੇ ਕਈ ਗੋਲੀਆਂ ਚੱਲੀਆਂ। ਵਾਈਲ ਹੀ ਵਾਜ ਹੋਲਡਿੰਗ ਅ ਸਮਾਲ ਨਾਈਫ ਐਂਡ ਸਟੈਂਡਿੰਗ ਅਲੋਨ ਔਨ ਦ ਸਟਰੀਟ ਕਾਰ ਔਨ ਦ ਨੈਸ ਸਟਰੀਟ ਵੈਸਟ ਆਫ ਬੈਥੁਰਸਟ ਸਟਰੀਟ, ਸੈੱਲ ਫੋਨ ਫੁਟੇਜ ਆਫ ਦ ਸ਼ੂਟਿੰਗ ਪੋਸਟਡ ਆਨਲਾਈਨ ਸੈੱਟ ਆਫ ਅ ਵੇਵ ਆਫ ਪਬਲਿਕ ਆਊਟਰੇਜ ਐਂਡ ਕਾਲਸ ਫਾਰ ਪੁਲਿਸ ਰਿਫੋਰਮਸ। ਕਿਸੇ ਨੇ ਇਹ ਨਹੀਂ ਕਿਹਾ ਕਿ ਪੁਲਿਸ ਖਤਮ ਕਰ ਦਿਓ, ਪੁਲਿਸ ਰਿਫੋਰਮਸ ਦੀ ਗੱਲ ਹੈ। ਔਰ 5-7 ਸਾਲ ਤੋਂ ਜ਼ਿਆਦਾ, ਕਿਉਂਕਿ ਪਹਿਲੇ 3-4 ਸਾਲ ਤਾਂ ਮੈਨੂੰ ਅਧਿਐਨ ਕਰਦੇ ਲੱਗੇ, ਮੈਂ ਲਗਾਤਾਰ ਦੇਖ ਰਿਹਾ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਕਿਤੇ ਵੀ ਮੈਂ ਦੇਖਿਆ, ਇੱਕ ਤਾਂ ਮੈਂ ਇਹ ਗੱਲ ਨੋਟ ਕਰ ਲਈ ਕਿ ਘਰ 'ਚ ਗੁੱਸਾ ਹੋਵੇ, ਤਕਰਾਰ ਹੋਵੇ, ਹੁਣ ਮੈਨੂੰ ਕਹਿਣਗੇ ਤੂੰ ਰਿਕਮੈਂਡ ਕਰ ਰਿਹਾ ਲੋਕਾਂ ਨੂੰ। ਜ਼ਿਆਦਾਤਰ ਇਹ ਮਾਮਲਿਆਂ ਦੇ ਵਿੱਚ ਜੇ ਕਿਤੇ ਪੁਲਿਸ ਮੁਲਾਜ਼ਮ ਬੁਲਾ ਲਓ ਤੇ ਮੌਕੇ ਤੇ ਉਹ ਬੰਦਾ ਗੁੱਸੇ 'ਚ ਆਇਆ, ਕੋਈ ਚੀਜ਼ ਹੱਥੋਂ ਨਾ ਸਿੱਟੇ ਤੇ ਤੁਹਾਡੇ ਬੰਦਾ ਜਾਨ ਤੋਂ ਵੀ ਜਾ ਸਕਦਾ। ਸੋ ਉੱਥੇ ਕਿਸੇ ਹੋਰ ਨੂੰ ਬੁਲਾਉਣਾ ਦੇ ਇਸ ਪਾਸੇ ਮਾਰ ਦਿੰਦੀ ਹੈ। ਤਕਰੀਬਨ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਪੁਲਿਸ ਦੇ ਹੱਥੋਂ ਬੰਦਾ ਮਾਰਿਆ ਹੀ ਜਾਂਦਾ ਜੇ ਇੱਦਾਂ ਦੀ ਸਿਚੁਏਸ਼ਨ ਹੈ। ਜਿਹੜੀ ਡੀ ਐਸਕਲੇਟ ਹੋਣੀ ਸੀ ਉਹ ਡੀ ਐਸਕਲੇਸ਼ਨ ਦੀ ਬਜਾਏ ਇਟ ਟਰਨ ਆਊਟ ਟੂ ਬੀ ਅ ਫੇਟਲ ਇੰਸੀਡੈਂਟ, ਇਟ ਐਂਡਸ ਅਪ ਟੇਕਿੰਗ ਸਮਬਡੀਜ਼ ਲਾਈਫ, ਤੇ ਬਹੁਤੀ ਵਾਰ ਪੁਲਿਸ ਮੁਲਾਜ਼ਮਾਂ ਦੀ। ਅੱਛਾ, ਇੱਥੇ ਪੁਲਿਸ ਮੁਲਾਜ਼ਮ ਦਾ ਮਾਰਿਆ ਜਾਣਾ ਵੀ ਖਤਰਨਾਕ ਹੋ ਗਿਆ, ਕਿਉਂਕਿ ਸੁਸਾਈਡ ਬਾਏ ਕੋਪ, ਮੈਂ ਨੀ ਕਦੇ ਇੰਡੀਆ 'ਚ ਇਹ ਗੱਲ ਸੁਣੀ ਸੀ ਕਿ ਸੁਸਾਈਡ ਬਾਏ ਕੋਪ ਕੋਈ ਫਿਨੋਮੀਨਾ ਹੁੰਦਾ ਕਿ ਪੁਲਿਸ ਆਫਿਸਰ ਨੂੰ ਤੁਸੀਂ ਇੰਨਾ ਕੁ ਉਕਸਾ ਦੋ ਜਾਂ ਉਹਦੇ ਮੂਹਰੇ ਏਦਾਂ ਦਾ ਦ੍ਰਿਸ਼ ਪੇਸ਼ ਕਰੋ ਕਿ ਉਹਨੂੰ ਲੱਗੇ ਕਿ ਇਸ ਤੇ ਬੜਾ ਵੱਡਾ ਖਤਰਾ ਤੇ ਬੰਦੇ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਪਰ ਏਦਾਂ ਤਾਂ ਅਸੀਂ ਕਿਸੇ ਢੰਗ ਤੇ ਸਿਵਾਏ ਪੁਲਿਸ ਤੋਂ ਕਿਸੇ ਹੋਰ ਦੇ ਉੱਤੇ ਕੋਈ ਚੀਜ਼ ਲਾਉਂਦੇ ਹੀ ਨੀ। ਤੇ ਪੁਲਿਸ ਨੂੰ ਵੇਖਦੀ ਸਾਰੀ ਕੁਛ ਖਾਸ ਤਰ੍ਹਾਂ ਦਾ ਕਹਿੰਦੇ ਮਨ ਚ ਵਿਹਾਰ ਆ ਜਾਵੇ ਕਿਸੇ ਦੇ, ਇਹ ਵੀ ਗੱਲ ਬੜੀ ਅਨੋਖੀ ਹੈ। ਪਰ ਇਹਨਾਂ ਦੇ ਹੁਣ ਹੱਲ ਕੀ ਹੋਣਗੇ? ਇੱਕ ਤਾਂ ਹੁਣ ਇਸ ਘਟਨਾ ਦੇ ਉੱਤੇ ਰੈਕਮੈਂਡੇਸ਼ਨ ਦੀ ਗੱਲ ਆਈ ਹੈ, ਇਸ ਲੜਕੇ ਦੀ ਮਾਂ ਸਹਿਰ ਬਹਾਤੀ ਨੇ ਤੇ ਆਸ਼ਾ ਜੈਨ ਦੇ ਇਹਨਾਂ ਦੇ ਲਾਇਰ ਨੇ, ਤੇ ਆਸ਼ਾ ਕਹਿੰਦੀ ਹੈ ਕਿ ਬਹਾਤੀ ਹੋਪਸ ਦੀ ਇਨਕੁਐਸਟ ਵਿਲ ਲੀਡ ਟੂ ਚੇਂਜਸ ਇਨ ਹਾਓ ਪੁਲਿਸ ਆਰ ਟ੍ਰੇਨਡ ਇਨ ਡੀ ਐਸਕੇਲੇਸ਼ਨ। She would like to see people given new strategies for dealing with mental health calls. Mental health de issue de vich tusi jithe vi dekhoge je police aa jandi hai ode vich khatarnak ghatna vaparan de chance mere hisab naal bahut zyada, jinniyan ki main khabran padhiyan ohne vich bande mare gaye ya bahut buri tarah injured hoye ne, te fir police nu ta fir ehda matlab training hai hi nahi ਤੇ ਘੱਟੋ ਘੱਟ ਹੁਣ ਤੱਕ ਕੈਨੇਡਾ ਇਹ ਤਾਂ ਵਿਚਾਰ ਕਰ ਲਵੇ ਇਹਦੇ ਪੁਲਿਸ ਭੇਜਣੇ ਕਿੱਥੇ ਆ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ, ਇਹ ਤੋਂ ਬਾਅਦ ਆਪਾਂ ਅੰਕੜਾ ਵਿਗਿਆਨ ਤੇ ਜਾਵਾਂਗੇ, ਲੱਗੂਗਾ ਵੀ ਪਤਾ ਨਹੀਂ ਕਹਾਣੀ ਸੁਣਾਈ ਜਾਂਦਾ। ਤੇ ਟੋਰੋਂਟੋ ਕਾਂਸਟੇਬਲ ਦੇ ਉੱਤੇ ਇੱਕ ਹੋਰ ਨਵੀਂ ਗੱਲਬਾਤ ਆਈ ਹੈ ਐਂਡਰੂ ਡੇਵਿਸ ਨਾਂ ਦੇ ਉੱਤੇ, ਕਿ ਹੀ ਐਕਟਡ ਇਨ ਡਿਸਆਰਡਰਲੀ ਮੈਨਰ ਇਨ 2023 ਸ਼ੂਟਿੰਗ ਆਫ ਡੇਵਿਨ ਫੋਲਨ। ਡੇਵਿਡ ਫੋਲਨ ਇਹ ਬਲੈਕ ਆ, ਉਹ ਮੁਸਲਮਾਨ ਹੈ। ਹੁਣ ਮੈਂ ਨਾ ਤਾਂ ਜਿਸੇ ਨਸਲ ਤੇ ਜਾਵਾਂ ਨਾ ਹੋਰ ਜਾਵਾਂ, ਪਰ ਫਿਰ ਵੀ ਗੱਲਾਂ ਵੀ ਹੋ ਰਹੀਆਂ ਨੇ। ਇੱਕ ਤਾਂ ਇਹ ਬੜੀ ਗੱਲ ਹੈ ਕਿ ਤੁਸੀਂ ਕਿਹੜੇ ਧਰਮ ਦੇ ਡਾਇਲੋਗ ਬੋਲ ਰਹੇ ਹੋ ਜਦੋਂ ਤੁਸੀਂ ਮਾਸ ਸ਼ੂਟਿੰਗ ਕਰ ਰਹੇ ਹੋ, ਉਹਦੇ ਤੇ ਡਿਪੈਂਡ ਕਰਦਾ ਕਿ ਤੁਸੀਂ ਅੱਤਵਾਦੀ ਹੋ। ਇਹ ਤੁਸੀਂ ਮਾਨਸਿਕ ਰੋਗ ਜੋ ਭਲਾ, ਬਾਕੀ ਅੱਤਵਾਦੀ ਹੋਰ ਧਰਮਾਂ ਦੇ ਅੱਤਵਾਦੀ ਉਹ ਮਾਨਸਿਕ ਤੌਰ ਤੇ ਸਟੇਬਲ ਹੁੰਦੇ ਆ, ਜਿਹੜੇ ਬੰਦੇ ਨੇ ਕਿਸੇ ਨੂੰ ਕਤਲ ਕਰਕੇ ਆਪਣੇ ਧਰਮ ਦੀ ਰਾਖੀ ਕਰਨ ਦਾ ਉਚਿਤ ਨੂੰ ਫਰਜ਼ ਸਮਝ ਲਿਆ। ਜਿਹੜਾ ਆਪਣੇ ਧਰਮ ਨੂੰ ਸਿਰਫ ਇਸੇ ਕਰਕੇ ਬਚਾ ਸਕਦਾ ਕਿ ਇੱਕ ਨਾਸ਼ਵਾਨ ਮਨੁੱਖ ਨੂੰ ਮਾਰ ਦੇਵੇ, ਤੇ ਉਹਦੇ ਨਾਲ ਉਹਦਾ ਸਰਬ ਵਿਆਪੀ ਸਰਬ ਸ਼ਕਤੀਮਾਨ ਈਸ਼ਵਰ ਬਚ ਸਕਦਾ, ਇੱਕ ਨਾਸ਼ਵਾਨ ਮਨੁੱਖ ਦਾ ਕਤਲ ਕਰਕੇ ਈਸ਼ਵਰ ਨੂੰ ਬਚਾਇਆ ਜਾ ਸਕਦਾ, ਰੱਬ ਨੂੰ ਬਚਾਇਆ ਜਾ ਸਕਦਾ। ਜਿਹੜਾ ਇਸ ਤਰ੍ਹਾਂ ਦੀ ਸੋਚ ਰੱਖਦਾ ਉਹ ਸਟੇਬਲ ਹੈ ਕਿ ਅਨਸਟੇਬਲ ਹੈ? ਇਹਨੂੰ ਨਾਸਤਿਕ ਐਂਗਲ ਦੇ ਨਾਲ ਦੇਖਣ ਦੀ ਬਜਾਏ ਦੇਖੋ ਕਿ ਕਿਹੜੇ ਧਰਮ ਦਾ ਤੇ ਕਿਸ ਦੇਸ਼ ਦਾ। ਜਿਸ ਦੇਸ਼ ਵਿੱਚ ਜਿਹੜਾ ਧਰਮ ਮਕਬੂਲ ਹੈ, ਜਿਹੜਾ ਉੱਥੋਂ ਦੀ ਮੈਜੋਰਿਟੀ ਦਾ ਧਰਮ ਹੈ, ਫਿਰ ਤਾਂ ਉਹ ਮਾਨਸਿਕ ਰੋਗੀ ਹੈ ਉਸ ਦੇਸ਼ 'ਚ। ਜੇ ਉਹਦਾ ਧਰਮ ਹੋਰ ਹੈ, ਮਤਲਬ ਇੰਡੀਆ ਦੇ ਵਿੱਚ ਲਾਰਜਲੀ ਆਪਾਂ ਕਹਿੰਦੇ ਹਿੰਦੂ ਪਾਪੂਲੇਸ਼ਨ ਮੈਜੋਰਿਟੀ, ਹਿੰਦੂ ਰਿਲੀਜਨ ਕੰਟਰੀ ਹੈ, ਪਾਕਿਸਤਾਨ ਮੈਜੋਰਿਟੀ ਮੁਸਲਮਾਨ ਵਾਲਾ ਦੇਸ਼ ਹੈ, ਠੀਕ ਹੈ ਜੀ। ਏਦਾਂ ਹੀ ਤੁਸੀਂ ਇੰਗਲੈਂਡ ਨੂੰ ਮੈਜੋਰਿਟੀ ਮੰਨ ਲਓ, ਕ੍ਰਿਸਚੀਅਨ ਕੰਟਰੀ ਹੈ। ਹੁਣ ਕ੍ਰਿਸਚੀਅਨ ਕੰਟਰੀ ਦੇ ਵਿੱਚ ਜੇ ਤਾਂ ਕ੍ਰਿਸਚੀਅਨ ਬੰਦਾ, ਫਿਰ ਨੀ ਰੌਲਾ ਪਾਊਗਾ। ਜੇ ਕਿਸੇ ਹੋਰ ਧਰਮ ਦਾ, ਫਿਰ ਅੱਤਵਾਦੀ ਨੇ। ਹੁਣ ਉੱਥੇ ਵਾਹਿਗੁਰੂ ਅੱਲਾ ਸ਼੍ਰੀ ਰਾਮ ਕਹਿ ਕੇ ਜੇ ਕਿਸੇ ਨੇ ਗੋਲੀਆਂ ਚਲਾਤੀਆਂ, ਉਹ ਤਾਂ ਨਹੀਂ ਬਚਦਾ। ਏਦਾਂ ਹੀ ਹੁਣ ਕਿਸੇ ਹੋਰ ਕੰਟਰੀ ਚ ਲਾ ਲਓ, ਉੱਥੇ ਤੁਸੀਂ ਬਾਕੀ ਸਾਰੇ ਧਰਮਾਂ ਦਾ ਨਾਂ ਲੈ ਕੇ ਗੋਲੀ ਚਲਾਤੀ, ਸਿਰਫ ਉਸ ਧਰਮ ਦਾ ਨਾਂ ਲੈ ਕੇ ਜਿਹਦਾ ਉਹ ਕੰਟਰੀ ਹੈ। ਐਕਸੈਪਸ਼ਨ ਦੇਖੋ ਵਰਕ ਕਰ ਰਹੀ ਆ। ਏਦਾਂ ਪੰਜਾਬ ਨੂੰ ਜੇ ਲਾ ਲਈਏ, ਜੇ ਅੱਡ ਬਣ ਜੇ ਸਿੱਖਾਂ ਦਾ, ਉੱਥੇ ਜੇ ਸਿੱਖ ਕਹਿ ਕੇ ਆ, ਉਹ ਧਰਮ ਦੀ ਰਾਖੀ ਤੋਂ ਬਿਨਾਂ ਬਾਕੀ ਸਾਰੇ ਧਰਮਾਂ ਵਾਲੇ ਅੱਤਵਾਦੀ ਨੇ। ਹਰ ਦੇਸ਼ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਧਰਮ ਦਾ ਜੇ ਗਲਬਾ ਪੈਂਦਾ, ਉਹਦੇ ਨਾਲ ਇਹ ਪਤਾ ਲੱਗਦਾ ਕਿ ਬੰਦਾ ਮਾਨਸਿਕ ਰੋਗੀ ਹੈ ਕਿ ਟੈਰਰਿਸਟ ਹੈ। ਹੁਣ ਤੁਸੀਂ ਕਹੋਗੇ ਕਿ ਮਾਨਸਿਕ ਰੋਗੀ ਤੇ ਟੈਰਰਿਸਟ ਦਾ ਰਮਨ ਜੀ ਤਾਂ ਫਰਕ ਕਿਵੇਂ ਪਤਾ ਲੱਗਦਾ? ਬਈ ਫਰਕ ਇਹ ਪਤਾ ਲੱਗਦਾ ਕਿ ਉੱਥੇ ਦਾ ਮੈਜੋਰਿਟੀ ਰਿਲੀਜਨ ਦੇਖ ਲਓ ਕਿਹੜਾ। ਜਿਸ ਕੰਟਰੀ ਦਾ ਜੋ ਮੈਜੋਰਿਟੀ ਰਿਲੀਜਨ ਹੈ, ਔਰ ਮੋਸਟ ਆਫ ਦਾ ਟਾਈਮ ਦਿਸ ਇਜ਼ ਦੀ ਫਾਰਮੂਲਾ, ਸਿੰਪਲ ਫਾਰਮੂਲਾ ਟੂ ਅੰਡਰਸਟੈਂਡ, ਜਿਸ ਦੇਸ਼ ਦੇ ਵਿੱਚ ਮੈਜੋਰਿਟੀ ਰਿਲੀਜਨ ਹੈ ਉੱਥੇ ਉਹ ਬੰਦਾ ਮਾਨਸਿਕ ਰੋਗੀ ਹੋਏਗਾ, ਬਾਕੀ ਹੋਰ ਕੋਈ ਧਰਮ ਵਾਲਾ ਪੰਗਾ ਲੈ ਲਵੇ ਉਹ ਟੈਰਰਿਸਟ ਹੈ। ਇੱਕ ਤਾਂ ਮੋਟਾ ਜਿਹਾ ਫਾਰਮੂਲਾ। ਹੁਣ ਆਪਾਂ ਜੇ ਪੁਲਿਸ ਦੀ ਗੱਲ ਕਰੀਏ ਕਿ ਵਾਈ ਹੁਣ ਕਾਂਸਟੇਬਲ ਐਂਡਰੂ ਡੇਵਿਸ ਡਿਡ ਨਾਟ ਟ੍ਰਾਈ ਟੂ ਡੀਐਸਕੇਲੇਟ ਦ ਸਿਚੁਏਸ਼ਨ ਐਂਡ ਐਕਟਡ ਇਨ ਅ ਡਿਸਆਰਡਰਲੀ ਮੈਨਰ ਲਾਈਕਲੀ ਟੂ ਡਿਸਕ੍ਰੈਡਿਟ ਦ ਪੁਲਿਸ। ਅਕੋਰਡਿੰਗ ਟੂ ਟੋਰੋਂਟੋ ਪੁਲਿਸ ਚੀਫ, ਐਡਮਿਨਿਸਟ੍ਰੇਟਿਵ ਇਨਵੈਸਟੀਗੇਸ਼ਨ ਇਨ ਟੂ ਦ ਇੰਸੀਡੈਂਟ ਵਿਚ ਵਾਸ ਪ੍ਰੀਵੈਂਟਡ ਐਟ ਦ ਟੋਰੋਂਟੋ ਵਿਚ ਵਾਸ ਪ੍ਰੀਜੈਂਟਡ ਐਟ ਦ ਟੋਰੋਂਟੋ ਪੁਲਿਸ ਸਰਵਿਸਿਸ ਬੋਰਡ ਮੀਟਿੰਗ ਟਿਊਜ਼ਡੇ। ਟਿਊਜ਼ਡੇ ਨੂੰ ਇਹ ਰਿਪੋਰਟ ਪੇਸ਼ ਕੀਤੀ ਗਈ। 27th of February ਲਾਸਟ ਈਅਰ ਇਹ ਇੰਸੀਡੈਂਟ ਅਕਰ ਹੁੰਦੀ ਹੈ। ਆਲਰੇਡੀ ਡੇਵਿਸ ਦੇ ਉੱਤੇ ਪਹਿਲਾਂ ਦੇ ਵੀ ਕ੍ਰਿਮੀਨਲ ਚਾਰਜਸ ਨੇ ਫੋਰ 2017 ਸ਼ੂਟਿੰਗ ਆਫ ਡੇਵਿਨ ਫੋਲਨ who was 31 at the time, survived both gunshots after being taken to hospital with serious injuries. ਉਹਦੇ ਹੱਥ 'ਚ ਵੀ ਚਾਕੂ ਸੀ ਤੇ ਪਾਰਕ 'ਚ ਜਾ ਰਿਹਾ ਸੀਗਾ ਤੇ ਕਿਸੇ ਨੇ ਰਿਪੋਰਟ ਕਰਤਾ ਤੇ ਜਦੋਂ ਪੁਲਿਸ ਆਈ ਤੇ ਆ ਕੇ ਬਾਈ ਦੇ ਗੋਲੀਆਂ ਚੱਲ ਗਈਆਂ। ਹੁਣ ਡੇਵਿਸ ਵਿਲ ਨਾਉ ਫੇਸ ਅ ਪੁਲਿਸ ਟ੍ਰਾਈਬਿਊਨਲ ਫਾਰ ਦ ਰਿਪੋਰਟ ਵਿਚ ਸੇਜ਼ ਅਨਦਰ ਅਨਨੇਮਡ ਆਫਿਸਰ ਵਿਲ ਆਲਸੋ ਫੇਸ ਅ ਡਿਸਿਪਲਿਨਰੀ ਹੀਅਰਿੰਗ ਰਿਲੇਟਡ ਟੂ ਦ ਇੰਸੀਡੈਂਟ। ਹੁਣ ਇੱਥੇ ਵੀ ਕੀ ਆ, ਆਹੀ ਗੱਲ ਆ ਕਿ ਇੱਕ ਬੰਦਾ ਉੱਥੇ ਗਿਆ, ਹੁਣ ਉਹ ਕਿਹੜਾ ਬੰਦਾ ਆ ਇਹ ਵੀ ਆ ਹੁਣ ਕੁਝ ਮੁਲਕਾਂ ਦੇ ਵਿੱਚ ਸਾਡੇ ਆਪਣੇ ਵੀ ਮੈਨੂੰ ਆਪਣੇ ਜਦੋਂ ਮੈਂ ਨਵਾਂ ਨਵਾਂ ਕੈਨੇਡਾ ਚ ਆਇਆ ਸਾਡੇ ਲੋਕਾਂ ਨੇ ਮੈਨੂੰ ਕਹਿਤਾ ਇੱਦਾਂ ਇੱਕ ਤਾਂ ਕਾਲੇ ਲੋਕਾਂ ਤੋਂ ਤੇ ਇੱਕ ਇੱਥੋਂ ਦੇ ਫਸਟ ਨੇਸ਼ਨ ਹੈ ਇਹਨਾਂ ਤੋਂ ਬਚ ਕੇ ਰਹੋ ਜੀ ਇਹ ਬੜੇ ਕ੍ਰਿਮੀਨਲ ਹੁੰਦੇ ਇਹ ਹੁਣ ਏਦਾਂ ਅਸੀਂ ਮੋਸ਼ਨ ਚਲਾਉਂਦੇ ਹਾਂ ਹਰ ਦੇਸ਼ ਚ ਚਲਾਉਂਦੇ ਹਾਂ ਔਰ ਉਹੀ ਫਾਰਮੂਲਾ ਲੱਗ ਜਾਂਦਾ ਕਿ ਆਹ ਆ ਚੱਕ ਦੋ ਕੰਮ ਇੱਥੇ ਬਾਕੀ ਸਿਆਣੇ ਆ ਹਰ ਮੁਲਕ ਦੇ ਵਿੱਚ ਜਿਹੜੇ ਮੈਜੋਰਿਟੀ ਹੈ ਉਹੀ ਸਿਆਣੀ ਹੈ ਬਾਕੀ ਸਭ ਉੱਥੇ ਖਤਰਨਾਕ ਦਰਿੰਦੇ ਜਾਨਵਰ ਹੀ ਟ੍ਰੀਟ ਕੀਤੇ ਜਾਂਦੇ ਸੈਕਿੰਡ ਕਲਾਸ ਬਾਰਬੈਰਿਕ ਕਿਤੇ ਮੁਸਲਮਾਨ ਬਹੁਤ ਟੌਪ ਦਾ ਬੰਦਾ ਕਿਤੇ ਸਿੱਖ ਬਹੁਤ ਟੌਪ ਦਾ ਬੰਦਾ ਕਿਸੇ ਜੀਓਗ੍ਰਾਫੀਕਲ ਸਿਚੁਏਸ਼ਨ ਦੇ ਵਿੱਚ ਕਿਤੇ ਬੁੱਧ ਧਰਮ ਨੂੰ ਮੰਨਣ ਵਾਲਾ ਕਿਤੇ ਕਨਫਿਊਸ਼ੀਅਨਿਜ਼ਮ ਨੂੰ ਮੰਨਣ ਵਾਲਾ ਕਿਤੇ ਮੁਸਲਿਮ ਕਿਤੇ ਸ਼ੀਆ ਹੋਣਾ ਬੈਟਰ ਹੈ ਕਿਤੇ ਸੁੰਨੀ ਹੋਣਾ ਬੈਟਰ ਹੈ ਸ਼ੀਆ ਤੇ ਕਿਤੇ ਅਹਿਮਦੀਆ ਹੋਣਾ ਵੀ ਚੰਗਾ ਆ ਪਰ ਦੂਸਰੀ ਸਿਚੁਏਸ਼ਨ ਵਿੱਚ ਜੇ ਕੋਈ ਅਹਿਮਦੀਆ ਚ ਲੈ ਗਿਆ ਜੀਓਗ੍ਰਾਫੀਕਲ ਏਰੀਏ ਚ ਉਹਦੇ ਲਈ ਬੜਾ ਖਤਰਨਾਕ ਹੋ ਸਕਦਾ ਬਿਕੋਜ਼ ਹੀ ਵੁੱਡ ਬੀ ਜੱਜਡ ਐਜ਼ ਅ ਇਨਫੀਰੀਅਰ ਪਰਸਨ ਵੀ ਉਹ ਤੋਂ ਇਹੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਕੋਈ ਨਾ ਕੋਈ ਕ੍ਰਿਮੀਨਲ ਐਕਟ ਕਰਨਾ ਹੈ ਹੁਣ ਪੁਲਿਸ ਦਾ ਮੈਂ ਥੋੜਾ ਜਿਹਾ ਰੈਕਡ ਕੱਢ ਕੇ ਦੇਖਿਆ ਕਿ ਕੀ ਇਹ ਸੱਚੀ ਇੱਕ ਫਿਨੋਮਿਨ ਹੈ ਪੁਲਿਸ ਦੇ ਹੱਥੋਂ ਕਿੰਨੇ ਕੁ ਬੰਦੇ ਮਾਰੇ ਗਏ ਇਹਦੇ ਤੇ ਕੰਮ ਕੀ ਚੱਲ ਰਿਹਾ ਸੋ trackingjustice.ca ਨਾਂ ਦੀ ਇੱਕ ਵੈਬਸਾਈਟ ਹੈ trackingjustice.ca ਯਾਨੀ ਕੈਨੇਡਾ ਇਹਦੇ ਅਨੁਸਾਰ ਸਿੰਸ ਈਅਰ 2000 ਪਿਛਲੇ 23 ਸਾਲਾਂ ਦੇ ਵਿੱਚ ਕੈਨੇਡਾ ਭਰ ਵਿੱਚ ਲਿਵਿੰਗ ਡਾਟਾ ਹੈ ਇਹ ਲਿਵਿੰਗ ਡਾਟਾ ਸੈਟ ਟਰੈਕਿੰਗ ਕੈਨੇਡੀਅਨ ਪੁਲਿਸ ਇਨਵੋਲਵ ਡੈਥ ਐਂਡ ਡੈਥ ਇਨ ਕਸਟਡੀ 758 ਬੰਦੇ ਪਿਛਲੇ 23 ਸਾਲਾਂ ਦੇ ਵਿੱਚ 758 ਬੰਦੇ ਪੁਲਿਸ ਦੇ ਹੱਥੋਂ ਮਾਰੇ ਜਾ ਚੁੱਕੇ 758 ਬੰਦਿਆਂ ਦੀ ਮੌਤ ਪਿਛਲੇ 23 ਸਾਲਾਂ ਵਿੱਚ ਕੈਨੇਡਾ ਵਿੱਚ ਪੁਲਿਸ ਦੇ ਹੱਥੋਂ ਹੋਈ ਹੈ ਜਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਸੀਡੈਂਟ ਇਹਦੇ ਵਿੱਚ ਕੋਈ ਰਿਜ਼ਲਟ ਆਵੇ ਯਾਨੀ ਕਿ ਹਰ ਸਾਲ ਦੇ 32 ਕੇਸ ਬਣ ਜਾਂਦੇ ਆ ਤਕਰੀਬਨ 32 ਬੰਦੇ ਜੇ 36 ਵੀ ਲਾ ਲਈਏ 12 ਦੀ ਆ 36 ਤੇ ਤਕਰੀਬਨ ਹਰ ਮਹੀਨੇ ਦੀਆਂ 3 ਦੇ ਨੇੜੇ ਨੇੜੇ ਮੌਤਾਂ ਪੌਣੇ 3 ਬੰਦੇ ਪਿਛਲੇ 23 ਸਾਲਾਂ ਚ ਹਰ ਮਹੀਨੇ ਪੌਣੇ 3 ਬੰਦੇ ਪੁਲਿਸ ਦੇ ਹੱਥੋਂ ਮਾਰੇ ਗਏ ਆ ਕੈਨੇਡਾ ਵਿੱਚ ਵਿਚ ਇਜ਼ ਅ ਵੈਰੀ ਸੀਰੀਅਸ ਨੰਬਰ ਹੁਣ ਜੇ ਭਾਰਤ ਦੇ ਕੁੱਲ ਪੁਲਿਸ ਮੁਕਾਬਲਿਆਂ ਦੀ ਗਿਣਤੀ ਕੱਢ ਲਓ ਤੇ ਇਹ ਨੰਬਰ ਦੇ ਨਾਲ ਜੇ ਮੈਚ ਕਰਦੇ ਤੇ ਭਾਰਤ ਤੇ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਕਿੰਨਾ ਫਰਕ ਹੈ ਇਹਨਾਂ ਦੀ 4 ਕਰੋੜ ਹੈ ਭਾਰਤ ਦੀ 140 ਕਰੋੜ ਪਾਪੂਲੇਸ਼ਨ ਹੈ 140 ਕਰੋੜ ਦੇ ਅਨੁਪਾਤ ਜੇ ਅਸੀਂ ਉਹਦੀ ਰੇਸ਼ੋ ਕੱਢ ਲਈਏ ਤੇ ਕਿਤੇ ਕੈਨੇਡਾ ਦੇ ਨੰਬਰ ਪਰ ਪਰਸਨ ਜਾਂ ਪਰ 1000 ਔਰ 100,000 ਪੀਪਲ ਲਾ ਕੇ ਚੱਲੀਏ ਇਹ ਦੀਸ ਨੰਬਰਸ ਆਰ ਸਟੈਗਰਿੰਗ ਸਾਨੂੰ ਇਹਦੇ ਤੇ ਵਿਚਾਰ ਕਰਨੀ ਪੈਣੀ ਹੈ 54 ਪੁਲਿਸ ਇਨਵੋਲਵਸ ਡੈਥ ਵੇਅਰ ਫੋਰਸ ਵਾਸ ਯੂਜ਼ਡ ਇਹਨਾਂ ਵਿੱਚ 53 ਮੌਤਾਂ ਉਹ ਹੋਈਆਂ ਜਿੱਥੇ ਧੱਕਾ ਕੀਤਾ ਗਿਆ ਤੇ ਪੁਲਿਸ ਕਸਟਡੀ ਦੇ ਵਿੱਚ ਪਿਛਲੇ 23 ਸਾਲਾਂ ਦੇ ਵਿੱਚ 1532 ਬੰਦੇ ਮਾਰੇ ਜਾ ਚੁੱਕੇ ਆ ਤੇ ਇਹਨਾਂ ਵਿੱਚੋਂ 63 ਮੌਤਾਂ ਸਿੱਧੀਆਂ ਕਸਟਡੀ ਦੇ ਵਿੱਚ ਹੋਈਆਂ ਪੁਲਿਸ ਕਸਟਡੀ ਦੇ ਦੌਰਾਨ ਇਹ ਮੌਤਾਂ ਵਾਪਰੀਆਂ ਸੋ ਦੀਜ ਆਰ ਦੀ ਸਟੈਗਰਿੰਗ ਨੰਬਰ ਜਿਹੜੇ ਕੈਨੇਡੀਅਨ ਪੁਲਿਸ ਦੇ ਵਿੱਚ ਆਪਾਂ ਲਾਉਂਦੇ ਤੇ ਇਹਦੇ ਉੱਤੇ ਰਿਫੋਰਮ ਦੀ ਆਵਾਜ਼ ਉੱਠਣੀ ਚਾਹੀਦੀ ਹੈ ਕਿ ਆਏ ਵਾਰ ਕੁਛ ਖਾਸ ਕਿਸਮ ਦੇ ਬੰਦੇ ਕਿਉਂ ਨਿਸ਼ਾਨਾ ਬਣ ਜਾਂਦੇ ਆ ਵੈਸੇ ਮੋਟੀ ਗੱਲ ਮੈਂ ਤੁਹਾਨੂੰ ਦੱਸਦੀ ਕਿ ਜਿਸ ਦੇਸ਼ ਦੇ ਵਿੱਚ ਜਿਹੜੀ ਬੋਲੀ ਜਿਹੜਾ ਮਜ਼ਹਬ ਨੰਬਰ 1 ਜਾਂ ਮੈਜੋਰਟੀ ਦਾ ਉਹਦੇ ਵਿੱਚ ਜਦੋਂ ਹੋਰ ਕੋਈ ਬੰਦਾ ਕੰਮ ਕਰੂਗਾ ਉਹਦੇ ਨਾਲ ਬੜੀ ਮਾੜੀ ਆਪਾਂ ਗੁਜ਼ਾਰਦੇ ਹਾਂ ਇੱਥੇ ਪੰਜਾਬ ਵਿੱਚ ਵੀ ਮੈਂ ਦੇਖਿਆ ਬਾਹਰ ਵੀ ਇੱਦਾਂ ਹੀ ਹੁੰਦਾ ਹਰ ਜਗ੍ਹਾ ਦੇ ਉੱਤੇ ਅੱਜ ਵੀ ਬੇਸਿਕਲੀ ਸਿਸਟਮ ਇਸੇ ਤਰ੍ਹਾਂ ਦਾ ਹੀ ਫੋਲੋ ਕੀਤਾ ਜਾ ਰਿਹਾ ਸੋ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਇਹਦੇ ਤੇ ਫੋਨ ਕਰਕੇ ਆਪਣੀ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸ਼ਾਜ਼ੀਆ ਸਾਡੇ ਸੇਲਸ ਰੈਪਰਜੈਂਟੇਟਿਵ ਨੇ ਤੇ ਸ਼ਾਜ਼ੀਆ ਨਾਲ ਤੁਸੀਂ ਸਾਡੇ ਰੇਟਸ ਜਾਣਨ ਲਈ ਐਡਵਰਟਾਈਜ਼ ਕਰਨ ਲਈ ਇਸ ਸ਼ੋਅ ਵਿੱਚ ਐਡਵਰਟਾਈਜ਼ ਕਰਨ ਲਈ ਜਾਂ ਬਾਕੀ ਪ੍ਰੋਗਰਾਮ ਵਿੱਚ ਕਿਵੇਂ ਤੁਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਸਕਦੇ ਹੋ ਜਾਂ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਚਲਾ ਸਕਦੇ ਹੋ 647-242-4746 ਤੇ ਫੋਨ ਕਰਕੇ ਤੁਸੀਂ ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪਰਜੈਂਟੇਟਿਵ ਨੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਹੁਣ ਹੈ ਜੀ ਖਬਰਾਂ ਦਾ ਸਮਾਂ ਤੇ ਫਿਰ ਅਗਲੇ ਹਿੱਸੇ ਦੇ ਵਿੱਚ ਅਸੀਂ ਸੈਮ ਗੁਰਵਿੰਦਰ ਦੇ ਨਾਲ AI ਟੈਕਨੋਲੋਜੀ ਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਕੁਝ ਵਿਸ਼ੇ ਹੋਣਗੇ ਕਿ ਟੈਕਨੋਲੋਜੀ ਵਾਜ਼ ਆਲਵੇਜ਼ ਕ੍ਰਿਟਿਸਾਈਜ਼ਡ ਤੇ ਕੀ ਫਰਕ ਹੈ ਤੇ AI ਦੇ ਖਤਰੇ ਕੀ ਹੋ ਸਕਦੇ ਆ ਤੇ ਇਹਦੇ ਫਾਇਦੇ ਕੀ ਨੇ ਇਹਦੇ ਆਲੇ ਦੁਆਲੇ ਗੱਲ ਰੱਖਾਂਗੇ ਤੇ ਮੁੱਖ ਤੌਰ ਤੇ ਗਾਜ਼ਾ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਉਸ ਦੌਰਾਨ ਇਹਦੀ ਵਰਤੋਂ ਦੁਰਵਰਤੋਂ ਕਿਵੇਂ ਹੋ ਰਹੀ ਹੈ, ਇਹ ਸਾਡੀ ਗੱਲਬਾਤ ਦਾ ਮੁੱਖ ਵਿਸ਼ਾ ਹੋਏਗਾ। ਖ਼ਬਰਾਂ ਤੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ ਆਪਣੇ ਮਹਿਮਾਨ ਨੂੰ ਲੈ ਕੇ ਪ੍ਰੋਗਰਾਮ ਦੇ ਵਿੱਚ।
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਪੰਨੂ ਕੇਸ 'ਚ ਅਮਰੀਕਾ ਵੱਲੋਂ ਨਿਖਿਲ ਗੁਪਤਾ ਖਿਲਾਫ਼ ਸਬੂਤ ਦੇਣ ਤੋਂ ਨਾਂਹ। ਸੁਨਕ ਨਾਲ ਮੁਲਾਕਾਤ ਮਗਰੋਂ ਰਾਜਨਾਥ ਦੀ ਬਰਤਾਨੀਆ ਯਾਤਰਾ ਮੁਕੰਮਲ। ਸ਼ੇਖ ਹਸੀਨਾ ਨੇ 5ਵੀਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਇਜ਼ਰਾਈਲੀ ਖਿਲਾਫ਼ ਕੌਮਾਂਤਰੀ ਅਦਾਲਤ ਵਿੱਚ ਸੁਣਵਾਈ ਸ਼ੁਰੂ। ਕੋਵਿਡ ਕਾਰਨ ਦਸੰਬਰ 'ਚ ਕਰੀਬ 10,000 ਮੌਤਾਂ ਹੋਈਆਂ। WHO ਉੱਤਰੀ ਭਾਰਤ 'ਚ ਭੂਚਾਲ ਦੇ ਝਟਕੇ ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਅਮਰੀਕਾ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿੱਚ ਚੈੱਕ ਗਣਰਾਜ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੇ ਵਕੀਲ ਨੂੰ ਦਸਤਾਵੇਜ਼ੀ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਮਰੀਕੀ ਸਰਕਾਰ ਨੇ ਕਿਹਾ ਕਿ ਨਿਖਿਲ ਗੁਪਤਾ ਜੋ ਇਸ ਵੇਲੇ ਚੈੱਕ ਗਣਰਾਜ ਦੀ ਹਿਰਾਸਤ ਵਿੱਚ ਹੈ ਨੂੰ ਨਿਊਯਾਰਕ ਕੋਰਟ ਵਿੱਚ ਪੇਸ਼ ਕੀਤੇ ਜਾਣ ਦੇ ਦੋਸ਼ ਆਇਦ ਕੀਤੇ ਜਾਣ ਮੌਕੇ ਹੀ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਕਾਬਿਲੇ ਗੌਰ ਹੈ ਕਿ ਨਿਖਿਲ ਗੁਪਤਾ ਦੇ ਵਕੀਲਾਂ ਵੱਲੋਂ ਦਾਇਰ ਮੋਸ਼ਨ ਉੱਤੇ ਨਿਊਯਾਰਕ ਕੋਰਟ ਨੇ ਅਮਰੀਕੀ ਸਰਕਾਰ ਨੂੰ ਗੁਪਤਾ ਖਿਲਾਫ਼ ਲਾਏ ਦੋਸ਼ਾਂ ਸਬੰਧੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ। ਨਿਖਿਲ ਗੁਪਤਾ ਉੱਤੇ ਦੋਸ਼ ਹੈ ਕਿ ਉਸਨੇ ਭਾਰਤ ਸਰਕਾਰ ਲਈ ਕੰਮ ਕਰਦੇ ਇੱਕ ਮੁਲਾਜ਼ਮ ਨਾਲ ਮਿਲ ਕੇ ਅਮਰੀਕੀ ਧਰਤੀ ਦੇ ਸਿੱਖ ਵੱਖਵਾਦੀ ਤੇ ਸਿੱਖ ਫੌਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜੀ ਸੀ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ ਪਿਛਲੇ ਸਾਲ 30 ਜੂਨ ਨੂੰ ਚੈੱਕ ਗਣਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਅਮਰੀਕਾ ਵੱਲੋਂ ਹੁਣ ਗੁਪਤਾ ਦੀ ਹਵਾਲਗੀ ਦੀ ਮੰਗ ਕੀਤੀ ਜਾ ਰਹੀ ਹੈ। ਗੁਪਤਾ ਦੇ ਅਟਾਰਨੀ ਚੀਫ ਜੈਬਰੋ ਨੇ 4 ਜਨਵਰੀ ਨੂੰ ਨਿਊਯਾਰਕ ਦੀ ਜ਼ਿਲ੍ਹਾ ਕੋਰਟ ਵਿੱਚ ਇੱਕ ਅਪੀਲ ਦਾਇਰ ਕਰਕੇ ਮੰਗ ਕੀਤੀ ਸੀ ਕਿ ਅਮਰੀਕੀ ਸਰਕਾਰ ਦੇ ਵਕੀਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਗੁਪਤਾ ਖਿਲਾਫ਼ ਲਾਏ ਦੋਸ਼ਾਂ ਸਬੰਧੀ ਬਚਾਅ ਸਮੱਗਰੀ ਦਸਤਾਵੇਜ਼ੀ ਸਬੂਤ ਮੁਹੱਈਆ ਕਰਨ। ਅਮਰੀਕੀ ਜ਼ਿਲ੍ਹਾ ਜੱਜ ਵਿਕਟਰ ਮਰੈਰੋ ਨੇ 8 ਜਨਵਰੀ ਨੂੰ ਜਾਰੀ ਹੁਕਮਾਂ ਵਿੱਚ ਸਰਕਾਰ ਨੂੰ ਜਵਾਬ ਦੇਣ ਲਈ 3 ਦਿਨਾਂ ਦਾ ਸਮਾਂ ਦਿੱਤਾ ਸੀ। ਸਰਕਾਰ ਨੇ ਜ਼ਿਲ੍ਹਾ ਕੋਰਟ ਵਿੱਚ ਬੁੱਧਵਾਰ ਨੂੰ ਦਾਖਲ ਜਵਾਬ ਵਿੱਚ ਦਸਤਾਵੇਜ਼ੀ ਸਬੂਤ ਦੇਣ ਤੋਂ ਨਾਂਹ ਕਰ ਦਿੱਤੀ। US ਅਟਾਰਨੀ ਡੈਮੀਅਨ ਵਿਲੀਅਮਸ ਨੇ ਕਿਹਾ ਕਿ ਗੁਪਤਾ ਕਾਨੂੰਨੀ ਤੌਰ ਤੇ ਦਸਤਾਵੇਜ਼ੀ ਸਬੂਤ ਹਾਸਲ ਕਰਨ ਦਾ ਹੱਕਦਾਰ ਨਹੀਂ ਹੈ। ਵਿਲੀਅਮਸ ਨੇ ਕਿਹਾ ਕਿ ਹੋਰ ਕਿਸੇ ਅਪਰਾਧ ਵਾਂਗ ਗੁਪਤਾ ਨੂੰ ਜ਼ਿਲ੍ਹਾ ਕੋਰਟ ਵਿੱਚ ਪੇਸ਼ ਕੀਤੇ ਜਾਣ ਅਤੇ ਕੇਸ ਵਿੱਚ ਦੋਸ਼ ਆਇਦ ਕੀਤੇ ਜਾਣ ਮੌਕੇ ਲੋੜੀਂਦੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ। ਬਚਾਅ ਸਮੱਗਰੀ ਦੀ ਮੰਗ ਸਬੰਧੀ ਉਸ ਦੇ ਮਤੇ ਨੂੰ ਨਾਂਹ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੀਟਿੰਗ ਤੋਂ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੀ ਬਰਤਾਨੀਆ ਦੀ ਯਾਤਰਾ ਮੁਕੰਮਲ ਕਰ ਲਈ ਹੈ। ਰੱਖਿਆ ਮੰਤਰੀ ਨੇ ਬੀਤੇ ਦਿਨ 10 ਡਾਊਨਿੰਗ ਸਟਰੀਟ 'ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕਰਕੇ ਰੱਖਿਆ ਤੇ ਆਰਥਿਕ ਸਮਝੌਤੇ ਤੋਂ ਬਾਅਦ ਹੋਰ ਕਈ ਅਹਿਮ ਮਾਮਲਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਬਰਤਾਨੀਆ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਰਾਮ ਦਰਬਾਰ ਦੀ ਮੂਰਤੀ ਵੀ ਭੇਂਟ ਕੀਤੀ। ਮੀਟਿੰਗ ਦੌਰਾਨ ਬਰਤਾਨੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸਰ ਟਿਮ ਬੈਰੋ ਵੀ ਹਾਜ਼ਰ ਸਨ। ਬਾਅਦ ਵਿੱਚ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਦੇ ਕਿਹਾ ਲੰਡਨ 'ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਬਹੁਤ ਨਿੱਘੀ ਮੁਲਾਕਾਤ ਹੋਈ। ਉਨ੍ਹਾਂ ਕਿਹਾ, ਮੈਨੂੰ ਉਨ੍ਹਾਂ ਨਾਲ ਵੱਖ ਵੱਖ ਮੁੱਦਿਆਂ ਤੇ ਲੰਮੀ ਚੌੜੀ ਚਰਚਾ ਕਰਨ ਦਾ ਮੌਕਾ ਮਿਲਿਆ। ਅਸੀਂ ਰੱਖਿਆ ਵਿੱਤੀ ਸਹਿਯੋਗ ਬਾਰੇ ਚਰਚਾ ਕੀਤੀ। ਇਸ ਬਾਰੇ ਵੀ ਚਰਚਾ ਹੋਈ ਕਿ ਭਾਰਤ ਦੇ ਬਰਤਾਨੀਆ ਸ਼ਾਂਤੀਪੂਰਨ ਤੇ ਨਿਯਮ ਆਧਾਰਿਤ ਸਥਿਰ ਆਲਮੀ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕਿਸ ਤਰ੍ਹਾਂ ਮਿਲ ਕੇ ਕੰਮ ਕਰ ਸਕਦੇ ਹਨ। ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਸੁਨਕ ਨੇ ਬਰਤਾਨੀਆ ਤੇ ਭਾਰਤ ਦੇ ਮਿਲ ਕੇ ਕੰਮ ਕਰਨ ਦੀ ਲੋੜ ਤੇ ਸਹਿਮਤੀ ਜ਼ਾਹਰ ਕੀਤੀ ਹੈ ਅਤੇ ਉਮੀਦ ਪ੍ਰਗਟਾਈ ਕਿ ਚੱਲ ਰਹੀ ਮੁਕਤ ਵਪਾਰ ਸਮਝੌਤਾ ਵਾਰਤਾ ਨੂੰ ਜਲਦੀ ਹੀ ਇੱਕ ਕਾਮਯਾਬ ਨਤੀਜੇ ਤੇ ਲਿਆਂਦਾ ਜਾ ਸਕਦਾ ਹੈ। ਭਾਰਤ ਤੇ ਬਰਤਾਨੀਆ ਦਵੱਲੀ ਭਾਈਵਾਲੀ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ FTA ਵਾਰਤਾ ਦਾ 14ਵਾਂ ਗੇੜ ਸ਼ੁਰੂ ਕਰ ਰਹੇ ਹਨ। ਮੀਟਿੰਗ ਦੌਰਾਨ ਸੁਨਕ ਨੇ ਰੱਖਿਆ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੇ ਤੇ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ। ਇਸੇ ਵਿਚਾਲੇ ਰਾਜਨਾਥ ਸਿੰਘ ਨੇ ਸੁਨਕ ਨੂੰ ਬਰਤਾਨੀਆ ਦੇ ਰੱਖਿਆ ਉਦਯੋਗਾਂ ਨਾਲ ਸਕਾਰਾਤਮਕ ਗੱਲਬਾਤ ਹੋਣ ਅਤੇ ਬਰਤਾਨੀਆ ਦੀ ਆਪਣੀ ਯਾਤਰਾ ਦੌਰਾਨ ਦਵੱਲੀ ਰੱਖਿਆ ਭਾਈਵਾਲੀ 'ਚ ਨਵੀਂ ਸਕਾਰਾਤਮਕ ਊਰਜਾ ਦੀ ਜਾਣਕਾਰੀ ਦਿੱਤੀ। ਕਿਸੇ ਭਾਰਤੀ ਰੱਖਿਆ ਮੰਤਰੀ ਦੀ ਪਿਛਲੇ 22 ਦੌਰਾਨ ਬਰਤਾਨੀਆ ਦੀ ਇਹ ਪਹਿਲੀ ਯਾਤਰਾ ਹੈ। ਉਨ੍ਹਾਂ ਇਸ ਦੌਰਾਨ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੋਨ ਨਾਲ ਵੀ ਮੁਲਾਕਾਤ ਕੀਤੀ। ਲੰਘੀ ਸ਼ਾਮ ਰੱਖਿਆ ਮੰਤਰੀ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੌਰਾਨ ਭਾਰਤੀ ਮੂਲ ਦੇ ਤਕਰੀਬਨ 200 ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਪ੍ਰੋਗਰਾਮ 'ਚ ਸਾਬਕਾ ਭਾਰਤੀ ਫੌਜੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਦੂਜੀ ਸੰਸਾਰ ਜੰਗ ਲੜ ਚੁੱਕੇ ਸੈਨਿਕ ਵੀ ਹਾਜ਼ਰ ਸਨ। ਉਧਰ ਸ਼ੇਖ ਹਸੀਨਾ ਨੇ ਅੱਜ 5ਵੀਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਹਸੀਨਾ ਕੈਬਨਿਟ ਵਿੱਚ 14 ਨਵੇਂ ਚਿਹਰਿਆਂ ਨਾਲ 25 ਮੰਤਰੀ ਤੇ 11 ਰਾਜ ਮੰਤਰੀਆਂ ਨਾਲ ਸ਼ਾਮਲ ਕੀਤੇ ਗਏ ਹਨ। ਹਸੀਨਾ ਦੀ ਆਵਾਮੀ ਲੀਗ ਨੇ ਪਿਛਲੀ ਦਿਨੀ ਹੋਈਆਂ ਆਮ ਚੋਣਾਂ ਵਿੱਚ ਵੱਡੇ ਬਹੁਮਤ ਨਾਲ ਜਿੱਤ ਦਰਜ ਕੀਤੀ ਸੀ। ਬੰਗਲਾਦੇਸ਼ ਦੀ ਮੁਖੀ ਵਿਰੋਧੀ ਪਾਰਟੀ BNP ਨੇ ਇਸ ਦੇ ਭਾਈਵਾਲਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਹਸੀਨਾ ਨੂੰ ਅਹੁਦੇ ਦਾ ਹਲਫ਼ ਦਵਾਇਆ। ਰਾਸ਼ਟਰਪਤੀ ਪੈਲਸ 'ਚ ਰੱਖੇ ਹਲਫ਼ਦਾਰੀ ਸਮਾਗਮ ਵਿੱਚ ਸਿਆਸਤਦਾਨ, ਵਿਦੇਸ਼ੀ ਡਿਪਲੋਮੈਟ, ਸਿਵਲ ਸੁਸਾਇਟੀ ਮੈਂਬਰ, ਸੀਨੀਅਰ ਸਿਵਲ ਤੇ ਫੌਜੀ ਅਧਿਕਾਰੀ ਵੀ ਸ਼ਾਮਲ ਸਨ। ਹਸੀਨਾ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ। ਇਹ ਉਨ੍ਹਾਂ ਦਾ ਲਗਾਤਾਰ 4ਥਾ ਤੇ ਕੁੱਲ ਮਿਲਾ ਕੇ 5ਵਾਂ ਕਾਰਜਕਾਲ ਹੋਵੇਗਾ। ਪ੍ਰਧਾਨ ਮੰਤਰੀ ਮਗਰੋਂ ਕੈਬਨਿਟ
ਉਧਰ ਕੌਮਾਂਤਰੀ ਨਿਆਂ ਅਦਾਲਤ ਚ ਇਜ਼ਰਾਈਲ ਖਿਲਾਫ ਕੇਸ ਦੀ ਸੁਣਵਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਦੱਖਣੀ ਅਫਰੀਕਾ ਨੇ ਇਜ਼ਰਾਈਲ ਤੇ ਦੋਸ਼ ਲਾਇਆ ਹੈ ਕਿ ਉਹ ਗਾਜ਼ਾ ਜੰਗ ਦੇ ਬਹਾਨੇ ਨਸਲਕੁਸ਼ੀ ਕਰ ਰਿਹਾ ਹੈ। ਉਂਝ ਇਜ਼ਰਾਈਲੀ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਦੱਖਣੀ ਅਫਰੀਕਾ ਨੇ ਕੌਮਾਂਤਰੀ ਅਦਾਲਤ ਨੂੰ ਇਸ ਮਾਮਲੇ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਜ਼ਰਾਈਲ ਨੂੰ ਗਾਜ਼ਾ ਪੱਟੀ ਹਮਲੇ ਫੌਰੀ ਰੋਕਣ ਦੇ ਹੁਕਮ ਜਾਰੀ ਕਰ ਰਿਹਾ ਹੈ। ਦੱਖਣੀ ਅਫਰੀਕਾ ਨੇ ਇਜ਼ਰਾਈਲ ਦੀ ਫਲਸਤੀਨੀਆਂ ਖਿਲਾਫ਼ ਕਾਰਵਾਈ ਦੀ ਤੁਲਨਾ ਰੰਗ ਭੇਦ ਹਕੂਮਤ ਨਾਲ ਕੀਤੀ ਹੈ, ਜਦੋਂ ਅਫਰੀਕਾ ਚ ਘੱਟ ਗਿਣਤੀ ਗੋਰਿਆਂ ਨੇ ਅਸ਼ਵੇਤਾਂ ਨੂੰ ਆਪਣੀ ਧਰਤੀ ਤੋਂ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ ਸੀ। ਭਲਕੇ ਵੀ ਕੇਸ ਚ ਸੁਣਵਾਈ ਹੋਵੇਗੀ। ਕੇਸ ਦਾ ਫੈਸਲਾ ਹੋਣ ਚ ਕਈ ਹਫ਼ਤੇ ਲੱਗ ਸਕਦੇ ਹਨ। ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਅਦਾਲਤ ਦੇ ਬਾਹਰ ਇਜ਼ਰਾਈਲੀ ਅਤੇ ਫਿਲਸਤੀਨ ਪੱਖੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਟ੍ਰਿਬਿਊਨਲਾਂ ਨੂੰ ਨਜਾਇਜ਼ ਤੇ ਪੱਖਪਾਤੀ ਕਰਾਰ ਦੇਣ ਵਾਲੇ ਇਜ਼ਰਾਈਲ ਨੇ ਹਮਾਸ ਖਿਲਾਫ਼ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਆਪਣੀ ਮਜ਼ਬੂਤੀ ਕਾਨੂੰਨ ਟੀਮ ਭੇਜੀ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਰਾਤ ਵੀਡੀਓ ਬਿਆਨ ਜਾਰੀ ਕਰਕੇ ਫੌਜੀ ਕਾਰਵਾਈ ਦਾ ਬਚਾਅ ਕੀਤਾ ਅਤੇ ਉਨ੍ਹਾਂ ਕਿਹਾ ਕਿ ਗਾਜ਼ਾ ਉੱਪਰ ਪੱਕੇ ਤੌਰ ਤੇ ਕਬਜ਼ੇ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਫਿਲਸਤੀਨੀ ਆਬਾਦੀ ਨਾਲ ਸਗੋਂ ਹਮਾਸ ਅੱਤਵਾਦੀਆਂ ਨਾਲ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਦਿਆਂ ਜੰਗ ਲੜੀ ਜਾ ਰਹੀ ਹੈ। ਉਧਰ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ WHO ਨੇ ਕਿਹਾ ਕਿ ਦਸੰਬਰ ਚ ਕੋਰੋਨਾ ਕਾਰਨ ਕਰੀਬ 10,000 ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਨੇ ਕਿਹਾ ਕਿ ਛੁੱਟੀਆਂ ਕਾਰਨ ਲੋਕਾਂ ਦੇ ਵੱਡੇ ਇਕੱਠ ਹੋਏ, ਜਿਸ ਕਾਰਨ ਕੋਰੋਨਾ ਦੇ ਕੇਸਾਂ ਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਸੰਬਰ ਦੇ ਮਹੀਨੇ ਦੌਰਾਨ ਕਰੀਬ 50 ਮੁਲਕਾਂ ਦੇ ਹਸਪਤਾਲਾਂ ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 42% ਪਹੁੰਚ ਗਈ ਸੀ, ਜਿਨ੍ਹਾਂ ਚੋਂ ਜ਼ਿਆਦਾਤਰ ਕੇਸ ਯੂਰੋਪ ਅਤੇ ਅਮਰੀਕਾ ਦੇ ਸ਼ਹਿਰਾਂ ਤੋਂ ਸਨ। ਡਾਇਰੈਕਟਰ ਨੇ ਕਿਹਾ ਕਿ ਮਹਾਮਾਰੀ ਜਦੋਂ ਸਿਖਰ ਤੇ ਸੀ ਉਦੋਂ ਦੇ ਮੁਕਾਬਲੇ ਚ ਇਹ ਮੌਤਾਂ ਬਹੁਤ ਘੱਟ ਹਨ, ਪਰ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ। ਉਨ੍ਹਾਂ ਸਰਕਾਰਾਂ ਨੂੰ ਨਿਗਰਾਨੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੋਰ ਥਾਵਾਂ ਤੇ ਵੀ ਕੇਸਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ, ਲੋਕਾਂ ਨੂੰ ਇਲਾਜ ਤੇ ਵੈਕਸੀਨ ਲਗਾਤਾਰ ਮੁਹੱਈਆ ਕਰਵਾਈ ਜਾਂਦੀ ਰਹੀ। ਟੈਡਰੋਸ ਨੇ ਕਿਹਾ ਕਿ JN1 ਵੇਰੀਐਂਟ ਹੁਣ ਦੁਨੀਆ ਚ ਫੈਲ ਰਿਹਾ ਹੈ ਅਤੇ ਇਹ ਓਮੀਕਰੋਨ ਕਿਸਮਾਂ ਵਾਲਾ ਹੈ, ਜਿਸ ਕਾਰਨ ਮੌਜੂਦਾ ਵੈਕਸੀਨ ਨਾਲ ਕੁਝ ਸੁਰੱਖਿਆ ਹੋ ਸਕਦੀ ਹੈ। WHO ਦੀ ਇੱਕ ਮਾਹਿਰ ਨੇ ਦੱਸਿਆ ਕਿ ਦੁਨੀਆ ਭਰ ਚ ਕੋਰੋਨਾ ਵਾਇਰਸ ਦੇ ਨਾਲ ਫਲੂ ਅਤੇ ਨਿਮੋਨੀਆ ਨਾਲ ਸਾਹ ਦੇ ਰੋਗਾਂ ਚ ਵਾਧੇ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਖੰਘ, ਜ਼ੁਕਾਮ, ਬੁਖਾਰ ਅਤੇ ਥਕਾਵਟ ਸਰਦੀਆਂ ਚ ਹੋਣਾ ਨਵੀਂ ਗੱਲ ਨਹੀਂ ਹੈ, ਪਰ ਉਨ੍ਹਾਂ ਲੋਕਾਂ ਨੂੰ ਟੀਕਾ ਲਗਵਾਉਣਾ ਅਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਉਧਰ ਉੱਤਰੀ ਭਾਰਤ ਸਣੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।